तुम गाव हो मेरे निरपौ का सोहिला, तुम गाव मेरे निरपौ का सोहिला, 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 तुम गाव हो मेरे निरपौ का सोहिला, तुम गाव हो मेरे निरपौ का सोहिला, निरपौ का सोहिला, आन दिन गावे एको नाम, आन दिन गावे एको नाम, एको नाम, एको नाम, तुम गाव हो मेरे निरपौ का सोहिला, तुम गाव मेरे निरपौ का सोहिला, हाँ वारी जित सोहला, हाँ वारी जित सो सुख होए, सदा 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 सुख होए, गाव हो तुम गाव हो, गाव हो तुम गाव हो मे निरपौ का सोहिला। पन्ना है जिहड़ी असी तुक गावी है 12, 1, 2 1, 2 पन्ना, और तुहानू सारे ही ये प्यार सत्कार नाल कीर्तन सोहला रात नू करन लगे, ये सारा शब्द पढ़दे है। रोज़ रात नू प्यार नाले कीर्तन सोहला करन लगे, पहला शब्द गुरु बाबे नानक दा आउंदा है, और ये ते लिखिया सोहला राग गौड़ी दीप की महला पहला, कीर्तन सोहला नहीं लिखेगा। असी थोड़ी जी जड़ा बाणी का विगाड़ हो रहा है लिखिया कुछ है, सानू पढ़ाया असी बोल, सानू सिखाड़िया कुछ होर जा रहा है। असी कीर्तन सोहला, कीर्तन कितने नहीं लिखेगा सोहले ते, सोहेला है निरा, सोहला हुंदा खुशी दा कोई बोल, सोहला सोहले गाउंदियां बीबियां ब्याह ते जां सारे ते सोहले, ओ ਬੜੀ ਬਰੀਕ ਚੀਜ਼ ਹੈ ਜਿਸ ਦਾ ਸਾਰੀ ਸਿੱਖੀ ਪਿਆਰ ਨਾਲ ਕਰ ਰਹੀ ਹੈ, ਪਰ ਉਹਦੇ ਵਿੱਚ ਇੱਕ ਵੱਡੀ ਭੁੱਲ ਹੋ ਰਹੀ ਹੈ। ਅਸੀਂ ਕੀਰਤਨ ਨੂੰ ਗਾਂਹ ਲਿਆ ਰਹੇ ਹਾਂ, ਗਾਉਣ ਵਜਾਉਣ ਨੂੰ। ਇਹ ਸੋਹਿਲਾ ਹੈ ਨਿਰਾ, ਹੈਡਿੰਗ ਹੈ ਸੋਹਿਲਾ, ਔਰ ਗੁਰੂ ਬਾਬੇ ਨਾਨਕ ਨੇ ਆਪ ਹੈਡਿੰਗ ਪਾਇਆ। ਕਿਸੇ ਦੀ ਮਜ਼ਾਲ ਨਹੀਂ ਵੀ ਇਹਦੇ ਨਾਲ ਕੋਈ ਕੀਰਤਨ ਲਾ ਸਕੇ, ਲੇਕਿਨ ਪਿਆਰ ਨਾਲ ਚੀਜ਼ਾਂ ਹੋ ਜਾਂਦੀਆਂ ਸਾਰੀਆਂ, ਪਤਾ ਨਹੀਂ ਅਗਿਆਨਤਾ ਕਰਕੇ। ਕੀਰਤਨ ਸੋਹਿਲਾ, ਸਾਰੇ ਗੁਟਕਿਆਂ 'ਤੇ ਵੀ ਸਾਰੇ ਕਲਟੀਵੇਟ ਸਿੱਖ ਕੌਮ ਹੋਈ ਹੈ, ਉਹ ਮੂੰਹੋਂ ਹਮੇਸ਼ਾ ਕੀਰਤਨ ਸੋਹਿਲਾ ਕਹੂ, ਲੇਕਿਨ ਇਹ ਸੋਹਿਲਾ ਹੈ। ਇੱਦਾਂ ਹੌਲੀ ਹੌਲੀ ਬਾਣੀ ਵਿਗੜਦੀ ਗਾਂਹ ਜਿਹੜੀ ਸਾਡੀ ਅਗਲੀ ਜੈਨਰੇਸ਼ਨ ਆ ਗਈ ਹੈ ਉਹਦੇ ਤੱਕ ਉਹ ਵਿਗੜਿਆ ਸਰੂਪ ਹੀ ਜਾਊਗਾ। ਇਹ ਬੜੀ ਭਾਰੀ ਆ, ਵਗਿਆ ਹੈ, ਲੇਕਿਨ ਇਹ ਕਿਸੇ ਦਾ ਕਸੂਰ ਨਹੀਂ ਹੈ। ਅਸੀਂ ਜੋ ਗਾਉਂਦੇ ਹਾਂ ਜਾਂ ਪਾਠ ਕਰਦੇ ਹਾਂ ਪਿਆਰ ਨਾਲ, ਉਹਦਾ ਗਿਆਨ ਨਹੀਂ ਲੈਂਦੇ ਵੀ ਲਿਖਿਆ ਕੀ ਹੈ। ਹੁਕਮ ਹੈ ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ। ਗੁਰੂ ਕਾਲ ਵੇਲੇ ਜਾਂ ਸਾਰੀਆਂ ਚੀਜ਼ਾਂ ਨਹੀਂ ਸੀ, ਉਹ ਬੜੇ ਧਿਆਨ ਨਾਲ ਬਾਣੀ ਪੜ੍ਹਦੇ ਸੀ ਦੇਖ ਕੇ, ਔਰ ਸ਼ੁੱਧ ਬਾਣੀ ਪੜ੍ਹਦੇ ਸੀ। ਅੱਖਰ ਜਿਹੜੇ ਲਿਖੇ ਹੈ ਐਡੇ ਵੱਡੇ ਗਿਆਨ ਦੇ ਅੱਖਰ, ਉਹ ਵੀ ਬੋਲਣੇ ਚਾਹੀਦੇ। ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ। ਉਹਦੇ 'ਚ ਐਡੀਸ਼ਨ ਆਲਟਰੇਸ਼ਨ ਕਰਨਾ, ਔਰ ਜਾਂ ਕੋਈ ਇਹ ਪਿਆਰ ਸਤਿਕਾਰ ਨਾਲ ਹੋ ਜਾਂਦੀਆਂ ਹੈ, ਲੇਕਿਨ ਜਦੋਂ ਥੋੜ੍ਹਾ ਜਿਹਾ ਹਲੂਣਾ ਕੌਮ ਨੂੰ ਆਇਆ ਨਾ, ਤਈ ਸ਼ਬਦ ਦੇਖਦੇ ਲਈਏ ਲਿਖਿਆ ਕਿੱਦਾਂ। ਇਸੇ ਕਰਕੇ ਸ਼ੁੱਧ ਸਰੂਪ ਤੁਹਾਡੇ ਹੱਥਾਂ 'ਚ ਅਸੀਂ ਦੇ ਰਹੇ ਹਾਂ, ਇਹਦੇ ਦਰਸ਼ਨ ਕਰਕੇ ਪੜ੍ਹਨਾ ਹੈ, ਔਰ ਕਿਸੇ ਨਾਲ ਵੀ ਇਹ ਸ਼ਬਦ ਜ਼ਮੀਨ 'ਤੇ ਨਹੀਂ ਰੱਖਣਾ। ਸਾਡੀ ਬੇਨਤੀ ਹੈ ਆਪਣੀ ਗੋਦੀ 'ਚ ਰੱਖੋ, ਇਹ ਐਡੀ ਵੱਡੀ ਚੀਜ਼ ਹੈ ਜਿਹਦਾ ਸਤਿਕਾਰ ਬਹੁਤ ਜ਼ਰੂਰੀ ਹੈ। ਜਿਸ ਚੀਜ਼ ਦਾ ਸਤਿਕਾਰ ਨਾ ਹੋਏ ਉਹ ਕਦੀ ਬਰਕਤ ਨਹੀਂ ਉਹਦੀ 'ਚ ਪਏਗੀ। ਅਸੀਂ ਛੋਟੇ ਛੋਟੇ ਹੁੰਦੇ ਸੀ, ਕੋਈ ਕਿਤਾਬ ਥੱਲੇ ਆ ਜਾਣੀ, ਉਹਨੂੰ ਪੈ ਜਾਂ ਕਿਤੇ, ਉਹਨੂੰ ਤਿੰਨ ਵਾਰੀ ਚਾਰ ਵਾਰੀ ਚੁੰਮ ਕੇ ਫਿਰ ਕਿਤਾਬ ਹੱਥ 'ਚ ਰੱਖਣੀ। ਆ ਦੇਸ਼ ਦੀ ਸਭਿਅਤਾ ਹੋਰ ਹੈ, ਮੁੰਡੇ ਪੜ੍ਹਨ ਡਏ ਆ, ਮੇਜ਼ਾਂ ਦੇ ਪੈਰ ਤਾਂ ਰੱਖੇ, ਔਰ ਮਾਸਟਰਾਂ ਦੀ ਕੋਈ ਪਰਵਾਹ ਨਹੀਂ ਕਰਦੇ। ਕਿਤਾਬ ਸਾਡੀ ਨਹੀਂ ਹੈ ਸਭਿਅਤਾ, ਸਾਡੀ ਸਭਿਅਤਾ ਅਦਬ ਦੀ ਸਭਿਅਤਾ ਹੈ, ਵੀ ਜਿਹੜਾ ਗਿਆਨ ਆ ਉਹਦਾ ਅਦਬ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹਜ਼ੂਰੀਆ, ਭਾਈ ਨੰਦ ਲਾਲ ਜੀ ਐਡੇ ਵੱਡੇ ਕਵੀ, ਉਹਨਾਂ ਦਾ ਸਾਰਾ ਕਲਾਮ ਪਰਸ਼ੀਅਨ 'ਚ ਹੈ। ਉਹ ਕਲਾਮ ਕੀ ਲਿਖਦੇ ਨੇ, ਕਹਿੰਦੇ ਤਾਲਬਾ ਨੇ ਹੱਕ ਹਮੇਸ਼ਾ ਬਾ ਅਦਬ ਬਾ ਛੰਦ ਅੰਦਰ ਯਾਦ ਏ ਰੱਬ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਾਰਾ ਕਲਾਮ ਪਰਸ਼ੀਅਨ 'ਚ ਹੈ, ਕਿਉਂਕਿ ਉਸ ਵੇਲੇ ਗਵਰਨਮੈਂਟ ਲੈਂਗੁਏਜ ਸੀ ਮੁਗਲਾਂ ਦੀ, ਪਰਸ਼ੀਅਨ ਸੀ, ਦਸਮ ਪਾਤਸ਼ਾਹ ਨਾਲ ਪਰਸ਼ੀਅਨ। ਔਰ ਉਹ ਫਿਰ ਜ਼ਫਰਨਾਮਾ ਔਰੰਗਜ਼ੇਬ ਨੇ ਚਿੱਠੀ ਲਿਖੀ, ਜਿਹੜੀ ਸਾਰੀ ਪਰਸ਼ੀਅਨ 'ਚ ਹੈ। ਸਾਨੂੰ ਇਹ ਗੁਰੂਆਂ ਨੂੰ ਸਮਝਣਾ ਪੈਣਾ, ਅਤੇ ਉਹਨਾਂ ਦੀਆਂ ਸਾਰੀਆਂ ਬੋਲੀਆਂ ਜਿੱਦਾਂ ਉਹ ਨਾ ਉਹ ਉਸ ਵੇਲੇ ਗਵਰਨਮੈਂਟ ਲੈਂਗੁਏਜ ਸੀ ਇਹ। ਤਾਂ ਭਾਈ ਨੰਦ ਲਾਲ ਜੀ ਨੇ ਕਿਹਾ ਵੀ ਜਿਹੜੇ ਹੱਕ ਦੇ ਤਾਲਿਬਾਨ ਆ, ਤਾਲਿਬਾਨ ਅਫਗਾਨਿਸਤਾਨ ਦਾ ਲਫਜ਼ ਹੈ, ਉਹਦੇ ਤਾਲਿਬਾਨ ਵੀ ਉਹ ਤਾਲਿਬਾਨ, ਉਹ ਕਹਿੰਦੇ ਅਸਲ ਤਾਲਿਬਾਨ ਉਹ ਹੈ ਜਿਹੜਾ ਰੱਬ ਦਾ ਹੱਕ ਦਾ ਤਾਲਿਬਾਨ ਏ ਹੱਕ ਹਮੇਸ਼ਾ ਬਾਅਦ, ਸਦਾ ਹੀ ਉਹ ਅਦਬ 'ਚ ਰਹਿੰਦਾ ਹੈ। ਸਾਡੇ ਅਦਬ ਨੂੰ ਲਿਖਿਆ ਹੈ ਭੈ, ਭੈ 'ਚ ਰਹੋ ਸ਼ਬਦ ਦੇ 'ਚ, ਭੈ ਬਿਨ ਲਾਗ ਨਾ ਲੱਗੇ ਨਾ ਮਨ ਨਿਰਮਲ ਹੋਏ। ਜਿਨ ਚਿਕਰ ਸ਼ਬਦ ਦਾ ਭੈ ਨਹੀਂ ਖਾਂਦੇ ਅਸੀਂ, ਉਨ ਚਿਕਰ ਮਨ ਨਿਰਮਲ ਨਹੀਂ ਹੋਣਾ। ਭੈ ਭੈ ਕੀ ਹੈ? ਅਦਬ ਹੈ। ਜੇ ਅਦਬ ਨਹੀਂ ਹੈ ਸਾਨੂੰ ਲਾਗ ਨਹੀਂ ਲੱਗੇਗੀ। ਭੈ ਬਿਨ ਲਾਗ ਨਾ ਲੱਗੇ ਹੀ ਨਾ ਮਨ ਨਿਰਮਲ ਹੋਏ। ਸਾਡਾ ਭੁੱਲ ਜਾਂਦੇ ਸ਼ਬਦ ਗਾਈ ਜਾਂਦੇ, ਉਹਦਾ ਭੈ ਕਦੇ ਨਹੀਂ ਖਾਂਦੇ ਵੀ ਲਿਖਿਆ ਕੀ ਹੈ, ਅਸੀਂ ਉਹਦਾ ਡਰ ਹੀ ਜਾਈਏ ਕਦੇ ਸ਼ਬਦ ਤੋਂ। ਮੈਂ ਇੱਕ ਮਿਸਾਲ ਦੇ ਰਿਹਾ ਹਾਂ, ਆਹ ਭਾਦੋਂ ਦਾ ਮਹੀਨਾ ਜਾ ਰਿਹਾ ਹੈ, ਸੰਕ੍ਰਾਂਤ ਜਾਂ ਸਾਰਾ ਹਾਫ ਅਗਸਤ ਦਾ ਮਾਰ ਪੈਂਦੀ ਥਾਈ ਸੰਕ੍ਰਾਂਤ ਮਨਾਉਂਦੇ, ਜਦੋਂ ਉਦੋਂ ਭਾਦੋਂ ਭਰਮ ਭੁਲਾਣਿਆਂ ਦੂਜੇ ਲੱਗਾ ਹੇਤ, ਬੜੀ ਚੰਗੀ ਚੀਜ਼ ਹੈ ਵੀ ਇਸੇ ਬਣ ਗੁਰਦੁਆਰੇ ਜਾ ਕੇ ਉਹ ਨਾਮ ਮਹੀਨੇ ਦਾ ਸੁਣਦੇ ਆ ਸਾਰੇ, ਔਰ ਜਿਸ ਵੇਲੇ ਉਹ ਸਾਰਾ ਸ਼ਬਦ ਸੁਣਦੇ ਆ, ਜੇ ਉਹ ਮਾਈ ਕੌਲੀ ਚਾਟਾ ਲੈ ਕੇ ਬੜੇ ਅਦਬ ਦੇ ਨਾਲ ਮੱਥਾ ਟੇਕਣ ਜਾਂਦੀ ਹੈ, ਰਾਹ 'ਚ ਉਹਦਾ ਪੁੱਤ ਮਿਲ ਪੈਂਦਾ, ਬੇਬੇ ਕਿੱਥੇ ਚੱਲੀ ਹੈ, ਮੈਂ ਮਹੀਨਾ ਸੁਣ ਚੱਲੀ ਅਤੇ ਉਹ ਕਹਿੰਦੇ ਮਾਂ ਦੀਦੀ ਅੱਜ ਭਾਦੋਂ ਚੜਿਆ ਫੋਟ ਤੂੰ ਮੂੰਹ ਮੈਂ ਜਾ ਕੇ ਬਾਬੇ ਦੇ ਮੂੰਹ ਸੁਣਨਾ ਸੀ ਬੱਚ ਉਹ ਗਾਂਹ ਲੰਘ ਜਾਂਦੀ ਜਾ ਕੇ ਮੱਥਾ ਟੇਕ ਕੇ ਕੌਲੀ ਦਾ ਆਟਾ ਪਾ ਕੇ ਸਤਿਕਾਰ ਨਾਲ ਬੈਠ ਜਾਂਦੀ ਔਰ ਭਾਈ ਸਾਹਿਬ ਪਾਠ ਸ਼ੁਰੂ ਕਰਦੇ ਭਾਦੋਂ ਭਰਮ ਭੁਲਾਣਿਆਂ ਦੂਜੇ ਲੱਗਾ ਹੈ ਜਦੋਂ ਭਾਦੋਂ ਉਹ ਮਾਈ ਉਸੇ ਵੇਲੇ ਵਾਹਿਗੁਰੂ ਸੱਚੇ ਪਾਤਸ਼ਾਹ ਸੁੱਖ ਦਾ ਚੜ੍ਹਾਈ ਅਤੇ ਉਸ 'ਚ ਭੋਗਦੇ ਆ ਸਾਰਾ ਪੈ ਦਾ ਮਹੀਨਾ ਦੇਖੋ ਸਾਰਾ ਕੀ ਕਹਿੰਦਾ ਉਹਨੇ ਸਾਰਾ ਸੁਣਨਾ ਨਹੀਂ ਬਸ ਭਾਦੋਂ ਬਾਬਾ ਵਾਹਿਗੁਰੂ ਸੁੱਖ ਦਾ ਚੜ੍ਹਾਈ ਚੜ੍ਹਾ ਕੇ ਵਾਪਸ ਆ ਜਾਂਦੀ ਉਹਨਾਂ ਦਾ ਕਸੂਰ ਕੋਈ ਨਹੀਂ ਕਿਉਂਕਿ ਜਿੱਥੇ ਗਿਆਨ ਲੈਣਾ ਉਸ ਜਗ੍ਹਾ 'ਚ ਉਹਨਾਂ ਨੂੰ ਆਪ ਨਹੀਂ ਪਤਾ ਹੁਣ ਦੇਖਿਓ ਭਾਦੋਂ ਨਹੀਂ ਹੈ ਲਫਜ਼ ਭਾਦੋਂ ਏ ਦਾਦੇ ਨੂੰ ਸਿਆਰੀ ਹੈ ਭਾ ਤੂੰ ਭਾਦੋਂ ਦੇ ਮਹੀਨੇ ਦੇ ਵਿੱਚ ਭਰਮਾਂ 'ਚ ਪਿਆ ਰਿਹਾ ਮਾਇਆ 'ਚ ਪਿਆ ਭਾਦੋਂ ਏ ਭਰਮ ਭੁਲਾਣੀਏ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਸ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਭੇਤ ਛੱਡ ਖੜੋਤੇ ਖਿਨੇ ਮੇ ਜਿਨ ਸਿਓ ਲੱਗਾ ਹੇਤ ਔਰ ਅਖੀਰ 'ਤੇ ਆਉਂਦੀ ਹੈ ਸੇ ਭਾਦੋਂ ਏ ਨਰਕ ਨਾ ਪਾਈਏ ਗੁਰ ਦੇ ਰਾਰੇ ਨੂੰ ਔਂਕੜਾ ਉਹੀ ਗੁਰ ਜਿਹੜਾ ਸੀ ਕੱਢੀ ਯਾਰ ਜਿਹਦੀ ਦੇਹ ਨਹੀਂ ਹੈ ਜਿਹੜਾ ਸਾਡੇ ਲਈ ਈਸ਼ਰ ਹੈ ਬ੍ਰਹਮਾ ਹੈ ਗੋਰਖ ਹੈ ਗੌਰ ਈਸ਼ਰ ਗੌਰ ਗੋਰਖ ਰਾਰੇ ਨੂੰ ਔਂਕੜ ਹੈ ਸੇ ਭਾਦੋਂ ਏ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ ਜਿਹੜਾ ਇਸ ਨਾਲ ਟੱਬਰ ਨਾਲੋਂ ਵੀ ਜ਼ਿਆਦਾ ਬੱਚਿਆਂ ਨਾਲੋਂ ਵੀ ਜ਼ਿਆਦਾ ਹੇਤ ਇਸ ਸ਼ਬਦ ਜਪਣ ਨਾਲ ਕਰੇਗਾ ਗੁਰਖ ਦੇ ਨਾਲ ਉਹ ਨਰਕਾਂ 'ਚ ਨਹੀਂ ਜਾਣਗੇ ਲੇਕਿਨ ਭਾਦੋਂ ਦੀ ਐਸੀ ਹਾਲਤ ਹੈ ਵੀ ਕਿੰਨੀ ਉਹ ਦਸ਼ਾ ਦਸੀ ਅਖੀਰਲੀ ਉਹ ਨਹੀਂ ਗ੍ਰਹਿਣ ਕਰਨੀ ਵੀ ਅਸੀਂ ਕਿੱਦਾਂ ਜਿਹੜੇ ਸਾਡੇ ਸੱਡ ਖੜੋਤੇ ਆਥਮ ਰੋੜੇ ਤਨ ਕੱਪੇ ਸਿਆਹ ਹੋਆ ਸੇਤ ਕਿੱਡਾ ਭੈ ਦਿੱਤਾ ਉਹ ਸ਼ਬਦ ਇਹਨੂੰ ਕਹਿੰਦਾ ਭੈ ਵਾਹਿਗੁਰੂ ਸੁੱਖ ਦਾ ਚੜ੍ਹਾਏ ਸੁੱਖ ਦਾ ਕੀ ਚੜ੍ਹਾਉਣਾ ਉਹਦੇ ਇੰਨੀਆਂ ਇੰਸਟਰਕਸ਼ਨਾਂ ਇੰਨੀਆਂ ਉਹਦੇ 'ਚ ਰੈੱਡ ਲਾਈਟਸ ਨੇ ਤੈਨੂੰ ਰੁਕਣਾ ਪੈਣਾ ਉੱਥੇ ਹਰ ਤੁਕ ਦੇ ਉੱਤੇ ਇਸ ਕਰਕੇ ਉਹ ਉਹ ਕਿਉਂ ਕਿਉਂ ਚੀਜ਼ ਹੋ ਰਹੀ ਕਿਉਂਕਿ ਅਸੀਂ ਜਿਹੜਾ ਵੀ ਪਾਠ ਕਰਦੇ ਹਾਂ ਉਹਨੂੰ ਕਦੀ ਨਹੀਂ ਦੇਖਿਆ ਵੀ ਇਹ 'ਚ ਹੈ ਕੀ ਹੈ ਹਮੇਸ਼ਾ ਹੀ ਤਾਂ ਅਦਬ 'ਚ ਰਹਿਣਾ ਚਾਹੀਦਾ ਇਹ ਸ਼ਬਦ ਹੱਥਾਂ 'ਚ ਰੱਖੋ ਬਾਣੀ ਦਾ ਅਦਬ ਕਰਨਾ ਤਾਂ ਇਹਦਾ ਕੁਛ ਮਿਲੇਗਾ ਇਸ ਕਰਕੇ ਲੇਕਿਨ ਭਾਦੋਂ ਗੁਰ ਰੱਖਣ ਵਾਲਾ ਹੇਤ ਉਹਦੇ ਰਾਰੇ ਨੂੰ ਔਂਕੜ ਹੈ ਜਿਹੜਾ ਵੀ ਗੁਰ ਕਰਤ ਸਦਾ ਸੁੱਖ ਪਾਇਆ ਗੁਰੂ ਜਪ ਪ੍ਰਾਣੀ ਉਹ ਜਿਹੜਾ ਗੁਰ ਜਾਂ ਗੁਰੂ ਕਰਕੇ ਜਪਦਾ ਹੈ ਉਹ ਕਦੀ ਨਰਕਾਂ 'ਚ ਨਹੀਂ ਜਾਏਗਾ ਫਿਰ ਭਾਦੋਂ ਏ ਨਰਕ ਕੋਈ ਲਹਿਦਾ ਲਮਕਦੇ ਨਹੀਂ ਹੈ ਜਾਂ ਕੋਈ ਮਲੇਸ਼ੀਆ ਵਾਂਗੂ ਜਾਂ ਕੋਈ ਆਸਟ੍ਰੇਲੀਆ ਵਾਂਗੂ ਕੋਈ ਲਹਿਦਾ ਮੁਲਕ ਨਹੀਂ ਹੈ ਨਰਕ ਵਾਲਾ ਨਰਕ 84 ਲੱਖ ਜੂਨਾਂ ਨੂੰ ਨਰਕ ਕਿਹਾ 84 ਲੱਖ ਜੂਨ ਨਰਕ ਹੈ 84 ਨਰਕ ਜਿਤਨੇ ਨਰਕ ਸੋ ਮਨਮੁਖ ਭੋਗੇ ਸਹੁਰੀਆਂ ਜੂਨਾਂ ਬੜਾ ਇਹੋ ਹੀ ਨਰਕ ਹੈ ਇਨਸਾਨ ਦੀ ਇੱਕ ਜੂਨ ਹੈ ਜੇ ਆਪਣਾ ਜੀਵਨ ਸੁਖੀ ਨਾ ਬਣਾਏਗਾ ਨਾਮ ਜਪ ਕੇ ਤਾਂ ਉਹ ਜੀਵਨ ਵੀ ਉਹ ਵੀ ਜੂਨ ਨਰਕ 'ਚ ਜਾਏਗੀ ਨਰਕ ਕੀ ਹੈ ਜੀਂਦੇ ਜੀ ਨਰਕ ਹੈ ਮੈਂ ਤਾਂ ਕਿਹਾ ਕਰਦਾ ਜਿਸ ਘਰ ਦੇ ਵਿੱਚ ਹਸਬੈਂਡ ਵਾਈਫ ਦੀ ਲੜਾਈ ਹੁੰਦੀ ਉਹ ਨਰਕ ਦਾ ਪੂਰਾ ਨਮੂਨਾ ਕਿਉਂਕਿ ਸਾਡੇ ਹੈ ਵੀ ਇੱਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ ਐਸਾ ਸਾਡਾ ਜਿੱਦਾਂ ਮਤਲਬ ਸਾਡੀ ਸਭਤਾ ਐਡੀ ਉੱਚੀ ਹੈ ਇੱਧਰ ਜੀ ਵੈਸਟਰਨ ਹੈਮਸਫੀਅਰ ਨਾਲੋਂ ਸਾਡੀ ਈਸਟਰਨ ਸਭਾ ਸਾਡੇ ਵਿਆਹ 'ਚ ਕਦੇ ਡਿਵੋਰਸ ਨਹੀਂ ਹੁੰਦੇ ਕਦੇ ਇੱਧਰ ਤੁਸੀਂ ਕਿਉਂ ਕਿਉਂਕਿ ਅਸੀਂ ਬਾਣੀ ਦੀ ਤੁੱਕ ਹੈ ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ ਤਾਂ ਏਕ ਜੋਤ ਦੋਏ ਮੂਰਤੀ ਗੁਰੂ ਅੰਗਦ ਸਾਹਿਬ ਦੂਜਾ ਮਹੱਲਾ ਗੁਰੂ ਨਾਨਕ ਦਾ ਸਿੱਖ ਉਹ ਸਲੋਕ ਦੇ ਰਿਹਾ ਧੰਨ ਫਿਰ ਏਕ ਜੋਤ ਦੋਏ ਮੂਰਤੀ ਜਿਹੜੇ ਸਾਰੇ ਇਸ ਕਰਕੇ ਕਿਹਾ ਹੈ ਪਿਆਰ ਦੀ ਔਰ ਅਦਬ ਦੀ ਕਿਸ ਤਰ੍ਹਾਂ ਆਪ ਚਾ ਇੱਕ ਦੂਜੇ ਦਾ ਅਦਬ ਕਰੋ ਇਸ ਕਰਕੇ ਮਹਾਰਾਜ ਦਾ ਉਹ ਹਜ਼ੂਰੀ ਕਵੀ ਕਹਿ ਰਿਹਾ ਤਾਲਬਾਨ ਏ ਹੱਕ ਹਮੇਸ਼ਾ ਬਾਅਦ ਬਸ਼ੰਦ ਅਸੀਂ ਅਦਬ ਕਰਦੇ ਹਾਂ ਅਦਬ ਕੀ ਹੈ ਅਦਬ ਹੈ ਅਦਬ ਬੁੱਤ ਪ੍ਰਸਤੀ ਨਹੀਂ ਹੈ ਅਦਬ 'ਚ ਜੇ ਭੈ ਨਹੀਂ ਹੈ ਤਾਂ ਫਿਰ ਬੁੱਤ ਪ੍ਰਸਤੀ ਹੈ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਅਦਬ ਕਰਦੇ ਹਾਂ ਪਰ ਅਸੀਂ ਉਹਦੇ ਆਖੇ 'ਤੇ ਲੱਗਦੇ ਨਹੀਂ। ਇੱਕ ਬਾਪੂ ਹੈ ਉਹਨੂੰ ਕੰਡੈਮ ਕਰ ਦਿੰਦੇ ਬੱਚੇ ਪੋਚਾ ਸਾਰੇ ਦੇ ਕਨੋ ਸੇਵਾ ਉਹਦੀ ਕਰਦੇ ਹੈ ਸਾਰੇ, ਉਹ ਆਪਣੇ ਪੁੱਤ ਆਲੇ ਦੁਆਲੇ ਫਿਰਦੇ, ਉਹ ਕਹਿੰਦੇ ਪੁੱਤਰੋ ਗੱਲ ਸੁਣੋ ਮੇਰੀ ਆਹ ਗੱਲ 'ਤੇ ਮੰਨ ਲਓ। ਕਹਿੰਦੇ ਬਾਪੂ ਖਬਰਦਾਰ ਬੋਲਿਆ, ਤੈਨੂੰ ਰੋਟੀ ਮਿਲੂ, ਤੈਨੂੰ ਸੁੱਖ ਆਸਣ ਵੀ ਕਰਾਵਾਂਗੇ, ਤੈਨੂੰ ਸਭ ਕੁਛ ਕਰਾਵਾਂਗੇ, ਤੇਰੇ 'ਤੇ ਚੌਰ ਵੀ ਦਾਂਗੇ, ਰੁਮਾਲੇ ਵੀ ਦਾਂਗੇ, ਬੜਾ ਪਰ ਤੂੰ ਕੁਸਕ ਨਹੀਂ ਸਕਦਾ, ਅਸੀਂ ਤੇਰਾ ਕਹਿ ਨਹੀਂ ਮੰਨਣਾ, ਕਹਿਆ ਅਸੀਂ ਆਪਣਾ ਕਰਨਾ। ਇਹ ਅਦਬ ਨਹੀਂ ਹੈ, ਤੁਸੀਂ ਹਜੇ ਡਰਦੇ ਨਹੀਂ ਆਪਣੇ ਬਾਪੂ ਕੋਲੋਂ। ਭੈਵੇਂ ਲਾਗ ਨਾ ਲੱਗੀ, ਇਸ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਦਾ ਭੈ ਕੀ ਕਰਨਾ, ਵੀ ਇਹਦਾ ਜੋ ਵੀ ਹੁਕਮਨਾਮਾ ਕਿਉਂ ਕਹਿੰਦੇ, ਇੱਕ ਸ਼ਬਦ ਦੇ ਭੈ 'ਚ ਆ ਜਾਓ ਤੁਹਾਡਾ ਪਾਰ ਤਾਰਾ ਹੋ ਜੂ, ਇੰਨੀ ਬਾਣੀ ਇੰਨੀ ਉਰਾਸੀ ਹੈ। ਇਸ ਕਰਕੇ ਅਦਬ ਜਿਹੜਾ ਕਰਨਾ ਹੈ ਉਹ ਹੈ ਆਖਾ ਮੰਨਣਾ, ਉਹ ਹੈ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀਏ, ਹੁਕਮ ਹੈ ਬਾਣੀ ਦਾ, ਜਿਹੜੀ ਸਾਰੀ ਬਾਣੀ ਹੈ ਸੱਤ ਦਾ ਸਰੂਪ ਆ, ਇਹਦੇ ਵਾਂਗੂ ਬਣਨਾ ਅਸੀਂ ਆਪਣਾ ਜੀਵਨ ਢਾਲਣਾ ਹੈ। ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀਏ, ਸਤਿਗੁਰ ਕੀ ਰੀਸ ਸੇ ਜੋ ਹੋਰ ਕੱਚ ਵਿੱਚ ਬੋਲਦੇ ਸੇ ਕੁੜਿਆਰ ਕੂੜੇ ਝੜ ਪੜੀਏ। ਉਹ ਕੌਣ ਨੇ ਜਿਹੜਾ ਬਾਣੀ ਦਾ ਤਾਂ ਆਖਾਂ ਮੰਨਣਾ ਨਹੀਂ, ਹੁਕਮਨਾਮਿਆਂ ਦਾ, ਰਹਿਤਨਾਮਿਆਂ ਦਾ, ਬਾਕੀ ਜੋ ਚੱਲ ਰਿਹਾ ਸਿੱਖੀ ਉਹ ਪਹਿਲਾਂ, ਬਾਕੀ ਬਾਣੀ ਜੋ ਕਹਿੰਦੀ ਹੈ ਨਹੀਂ ਨਹੀਂ, ਜੋ ਮਰਿਆਦਾ ਚਲੀ ਆ ਰਹੀ ਅਸੀਂ ਉਹ ਕਰਨੀ, ਉਹ ਕਰੋ ਜੀ ਸਦ ਕੇ, ਪਰ ਬਾਣੀ ਦੇ ਮੁਤਾਬਕ ਮਰਿਆਦਾ ਸਮਝਣ ਦੀ ਕੋਸ਼ਿਸ਼ ਕਰੋ। ਇਸ ਕਰਕੇ ਸਤਿਗੁਰ ਕੀ ਬਾਣੀ ਕੋਸੇ ਦੇ ਅਸੀਂ ਆਖੇ ਨਹੀਂ ਲੱਗਣਾ, ਜੋ ਸ਼ਬਦ ਕਹਿੰਦਾ ਹੈ ਔਰ ਜੋ ਰਵਾਇਤ ਸ਼ਬਦ ਦੇ ਮੁਤਾਬਕ ਚੜੀ ਆਉਂਦੀ ਹੈ ਅਸੀਂ ਉੱਤੇ ਫੁੱਲ ਚੜਾਵਾਂਗੇ, ਪਰ ਸ਼ਬਦ ਉਲਟ ਜੋ ਕੰਮ ਹੋ ਰਿਹਾ ਉਹਦੇ ਲਈ ਭਟਕਣਾ ਨਹੀਂ ਹੈ, ਉਹਦੇ ਨੂੰ ਟੋਲਰੇਟ ਕਰਨਾ ਪੈਣਾ, ਕਿਉਂਕਿ ਉਹਨਾਂ ਦਾ ਕਸੂਰ ਕੋਈ ਨਹੀਂ ਹੈ। ਹਰ ਇੱਕ ਚੀਜ਼ ਬੜੇ ਪਿਆਰ ਨਾਲ ਕਰਾਂਗੇ ਤਾਂ ਉਹਦੀ ਰਿਜ਼ਲਟੈਂਟ ਅੱਛੀ ਨਿਕਲੇਗੀ, ਕੌਮੀ ਏਕਤਾ ਬਣ ਰਹੀ ਹੈ। ਇਸ ਕਰਕੇ ਜੋ ਹੋ ਗਿਆ ਅਤੇ ਜੋ ਹੋ ਰਿਹਾ ਉਹਨੂੰ, ਜਿਹੜਾ ਬੰਦਾ ਆਣ ਕੇ ਜੇ ਸੰਗਤ 'ਚ ਜਾਵੇ ਜਿੱਦਾਂ ਦੀ ਮਰਿਆਦਾ ਉੱਦਾਂ ਗ੍ਰਹਿਣ ਕਰਿਓ ਅਤੇ ਖਰੂਦ ਨਾ ਪਾਵੇ ਵੀ ਆ ਕੀ ਤੁਸੀਂ ਕਰ ਰਹੇ ਹੋ, ਇਹ ਸਾਡੀ ਸਭਤਾ ਦੀ ਓਲਡ ਹੈ। ਬਾਬਾ ਨਾਨਕ ਕਹਿੰਦਾ ਸਾਂਝ ਰੀਤਾ ਵਰੀਤਾ ਸਾਂਝ ਕਰੀਜੇ ਗੁਣਾਂ ਕੇਰੀ ਛਾੜ ਅਵਗਣ ਚੱਲੀ ਗਈ। ਜਿਸ ਸਭਾ 'ਚ ਵੀ ਜਾਓ ਉਹਨਾਂ ਦੇ ਗੁਣ ਲੈ ਲਓ, ਔਗਣ ਔਗਣਾਂ ਨਾ ਦੇਖੋ ਜਾਂ ਕੀ ਕਰ ਰਿਹਾ, ਨਹੀਂ ਤੁਹਾਡੀ ਗੁਣ ਦੀ ਗੱਲ ਮਿਲਦੀ ਹੈ ਪੱਲੇ ਦੇ। ਬਾਬਾ ਨਾਨਕ ਸਾਂਝ ਕਰੀਜੇ ਗੁਣਾਂ ਕੇਰੀ ਛਾੜ ਅਵਗਣ ਚੱਲੀ ਗਏ। ਇਸ ਕਰਕੇ ਜਿਸ ਸਭਾ 'ਚ ਵੀ ਬਾਬਾ ਜਾਂਦਾ ਸੀ ਉਹਦੀ ਬੜੀ ਉਸੇ ਤਰ੍ਹਾਂ ਉਹਨਾਂ ਦੇ ਗੁਣ ਲੈ ਲੈਂਦਾ ਸੀ ਔਗਣ। ਔਰ ਇੱਥੋਂ ਅੱਜ ਕੱਲ੍ਹ ਤਾਂ ਇੱਥੇ ਤੱਕ ਹੈ ਵੀ ਜੇ ਹਸਬੈਂਡ ਵਾਈਫ ਘਰ ਦੇ ਵਿੱਚ ਸੱਸ ਨੂੰ ਸਾਰਿਆਂ ਦਾ ਪਿਆਰ ਤਾਂ ਬਣ ਸਕਦਾ ਜੇ ਉਹਨਾਂ ਦੇ ਗੁਣਾਂ ਦੀ ਇੱਕ ਦੂਜੇ ਦੀ ਲੈ ਲਵੇ, ਗੁਣ ਅਤੇ ਜਿਹੜੇ ਉਹਦੇ ਔਗਣ ਹੈ ਉਹਨਾਂ ਨੂੰ ਢੱਕੇ ਨਾ, ਉਹਨਾਂ ਨੂੰ ਟੋਲਰੇਟ ਕਰੇ। ਜੇ ਘਰ ਦੇ ਵਿੱਚ ਕੋਈ ਕੌੜਾ ਕਿਸੇ ਨਾਲ ਬੋਲਿਆ ਉੱਧਰ ਆਦਰ, ਇਹ ਨਾ ਵੀ ਉਹ ਔਗਣ ਗ੍ਰਹਿਣ ਦੀ ਬਜਾਏ ਟੋਲਰੇਟ, ਸਾਡਾ ਟੋਲਰੇਸ਼ਨ ਫੈਕਟਰ ਐਡਾ ਹੋਣਾ ਚਾਹੀਦਾ ਵੀ ਹਸਬੈਂਡ ਨੇ ਜੇ ਕੋਈ ਚੀਜ਼ ਕਿਹਾ ਤਾਂ ਵਾਈਫ ਨਾ ਉਹਨੂੰ ਟੋਲਰੇਟ ਕਰ ਲਿਆ, ਵੀ ਵਾਈਫ ਨਾਲ ਕੋਈ ਕੰਮ ਕੀਤਾ ਹਸਬੈਂਡ ਨਾਲ ਟੋਲਰੇਟ, ਤਾਂ ਸਾਰੀ ਉਮਰ ਇਹੋ ਦੋਸਤੀ ਹੁੰਦਾ। ਦੋਸਤ ਦੇ ਔਗਣ ਨਾ ਦੇਖੋ ਮਿੱਤਰ ਦੇ, ਉਹਦੇ ਗੁਣ ਦੀ ਸਾਂਝ ਕਰ ਲਓ, ਉਹਦੀ ਜਿਹੜੀ ਔਗਣ ਉਹ ਤੁਹਾਨੂੰ ਟੋਲਰੇਟ ਕਰਨੇ ਪੈਣੇ, ਤਾਂ ਦੋਸਤੀ ਨਿਭਦੀ ਹੈ। ਇਸ ਕਰਕੇ ਸਾਰਾ ਗਿਆਨ ਇਸੇ ਕਰਕੇ ਹੈ ਵੀ ਅਸੀਂ ਗੁਰੂ ਮਹਾਰਾਜ ਦੇ ਜਿੰਨੇ ਗੁਣ ਦੱਸੇ ਹੈ, ਜਿੰਨੀਆਂ ਗੁੱਡ ਹੈਬਿਟਸ, ਜਿੰਨਾ ਇਹਨੂੰ ਜਿਹਨੂੰ ਗੁਰਮੁਖੀ ਰਾਸਤਾ ਕਿਹਾ ਹੈ, ਅਸੀਂ ਕਦੀ ਦਿਨ ਗੁਣ ਕੀਤੇ ਭਗਤੇ ਨਾ ਹੋਈ, ਭਗਤੀ ਕਰੀ ਜਾਂਦੀ ਹੈ ਪਰ ਜੋ ਗੁਣ ਦੱਸੇ ਹੈ ਸੱਤ ਸੰਤੋਖ ਦਇਆ ਧਰਮ ਸਭ ਇੰਨੀਆਂ ਚੀਜ਼ਾਂ ਦੱਸੀਆਂ ਉਹ ਅਸੀਂ ਕਦੀ ਗ੍ਰਹਿਣ ਨਹੀਂ ਕਰਨੀਆਂ। ਇਸ ਕਰਕੇ ਜਿਹੜਾ ਮਹਾਰਾਜ ਦਾ ਸੀ ਵੀ ਜਿੱਥੇ ਵੀ ਜਾਓ ਉਹਨਾਂ ਦੇ ਗੁਣ ਗ੍ਰਹਿਣ ਕਰ ਲਓ, ਔਗਣਾਂ ਨਾ ਦੇਖੋ। ਔਰ ਆਪਣਾ ਗੁਰੂ ਅਰਜਨ ਪਾਤਸ਼ਾਹ ਦੇ ਜੀਵਨ ਕਿਉਂ ਨਿਭ ਗਿਆ ਪਿਰਥੀਏ ਨਾਲ, ਔਰ ਘਰ 'ਚ ਆਲੇ ਦੁਆਲੇ ਉਦਾਸੀਆਂ ਦਾ ਜ਼ੋਰ, ਗੁਰੂ ਅਰਜਨ ਪਾਤਸ਼ਾਹ ਛੋਟਾ ਔਰ ਬੱਚਾ 11ਵੀਂ ਜਮਾਤ 'ਚ ਕਿੰਨੀ ਉਮਰ ਹੁੰਦੀ ਹੈ, 16 ਸਾਲ ਦੀ ਝੂੰ ਗੱਦੀ 'ਤੇ ਬੈਠ ਗਿਆ ਸੀ। ਟੋਲਰੈਂਸ ਕਿੱਦਾਂ ਦੀ ਸੀ ਉਹਨਾਂ ਦੀ, ਵੀ ਜਿਸ ਵੇਲੇ ਗੁਰੂ ਰਾਮਦਾਸ ਸਾਹਿਬ ਛੋਟੀ ਉਮਰ 'ਚ ਗੁਜ਼ਰ ਗਏ, ਸ਼ਰੀਕੇ ਨਾਲ ਸੋਢੇ ਨਾਲ ਸਾਰਿਆਂ ਨੂੰ ਪੱਗ ਬਣਾਉਂਦੇ ਹੁੰਦੇ ਆ ਬੱਚੇ ਨੂੰ, ਗਾਂ ਗੁਰੂ ਰਾਮਦਾਸ ਗੁਜ਼ਰ ਕੇ ਸਾਰੀ ਬਰਾਦਰੀ ਇਕੱਠੀ ਹੋਈ, ਪਿਰਥੀਆ ਹਾਲੀ ਆਇਆ ਨਹੀਂ ਸੀ। ਗੁਰੂ ਅਰਜਨ ਪਾਤਸ਼ਾਹ ਨੂੰ ਸਾਰੇ ਜਾਣਦੇ ਸੀ ਵੀ ਬਹੁਤ ਉੱਚੀ ਚੀਜ਼ ਹੈ, ਉਹ ਕਿਤੇ ਪੱਗ ਨਾ ਗੁਰੂ ਅਰਜਨ ਪਾਤਸ਼ਾਹ ਨੂੰ ਬਣਾਤੀ ਸਾਰੀ ਬਰਾਦਰੀ। ਉਹ ਬੈਠੇ ਉੱਧਰੋਂ ਪਿਰਥੀਆ ਆਇਆ, ਪੱਗ ਉੱਤੋਂ ਸਿਰ ਤੋਂ ਚੱਕ ਕੇ ਉਹਨੂੰ ਕਹਿੰਦਾ ਮੇਰਾ ਹੱਕ ਹੈ, ਮੈਂ ਵੱਡਾ ਭਰਾ। ਆ ਟੋਲਰੈਂਸ ਦੇਖਿਓ ਹੁਣ ਗੁਰੂ ਅਰਜਨ ਦੇਵ ਜੀ ਦੀ। ਉਹਨੇ ਛੇਤੀ ਨਾਲ ਪੈਰ ਫੜ ਲਏ, ਭਰਾਤਾ ਜੀ ਇਹ ਤੁਹਾਡਾ ਹੀ ਹੱਕ ਹੈ, ਇਹਨਾਂ ਨੇ ਗਲਤੀ ਬੜੀ ਕੀਤੀ ਹੈ, ਵੱਡੇ ਪੁੱਤ ਨੂੰ ਪੱਗ ਬੰਨਦੇ ਹੁੰਦੇ, ਮੈਂ ਨਹੀਂ ਇਹਦੇ ਲੈ ਆ ਪੱਗ ਲੈਣਾ, ਪੱਗ ਲਾ ਲਈ ਉੱਤੋਂ ਸਿਰੋਂ। ਲੇਕਿਨ ਉਹਨਾਂ ਦੀ ਟੋਲਰੈਂਸ ਦੇਖੋ ਇਸ ਤਰ੍ਹਾਂ। ਬਾ ਗੁਰੂ ਮਹਾਰਾਜ ਸਾਨੂੰ ਇੱਕ ਇਸ ਜ਼ਮਾਨੇ ਦੇ ਵਿੱਚ ਸਾਨੂੰ ਐਸੀ ਚੀਜ਼ ਦੱਸ ਰਹੇ ਨੇ ਸ਼ਬਦ 'ਚ ਗੁਰੂ ਅਰਜਨ ਪਾਤਸ਼ਾਹ ਵੀ ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੋ ਜੈਸੇ ਜਨਮੇ ਕੌਲਾ। ਵੀ ਮੇਰੇ ਅੰਦਰ ਤਾਂ ਨਾਮ ਸੱਚ ਨਾਲ ਲੱਗਾ ਹੈ ਔਰ ਮੈਂ ਠਾਠਾ ਬਾਗਾ ਜਾਂ ਸਾਰੀਆਂ ਸੁਸਾਇਟੀਆਂ 'ਚ ਜਾ ਕੇ ਕਰਦਾ। ਜੇ ਕੋਈ ਸ਼ਰਾਬ ਦੀ ਜਾਂ ਕਲੱਬ ਦੀ ਜਾਂ ਸਾਰੀ ਆ ਉੱਥੇ ਜਾ ਕੇ ਤੁਸੀਂ ਸਾਰਿਆਂ ਨੂੰ ਲੜਨਾ ਪਓਗੇ, ਕਿਉਂ ਪੀਂਦੇ ਹੋ? ਉਹ ਤੁਸੀਂ ਆਪ ਚੁੱਪ ਕਰਕੇ ਕੋਕ ਲੈ ਲਓ ਜਾਂ ਕੋਈ ਜੂਸ ਲੈ ਲਓ, ਉਹਨਾਂ ਦੇ ਵਿੱਚ ਮਾਤਾ ਆਪ ਤੁਸੀਂ ਆਪ ਉਹਨਾਂ ਦੇ ਆਪ ਚੀਜ਼ ਨਾ ਕਰੋ। ਲੇਕਿਨ ਜੇ ਸੁਸਾਇਟੀ 'ਚ ਜੇ ਤੁਸੀਂ ਜਾਂ ਤਾਂ ਜਾਓ ਹੀ ਨਾ, ਜੇ ਜਾਂਦੇ ਹੋ ਤਾਂ ਖਿੜੇ ਮੱਥੇ ਅਰਥਾਂ ਲਾਓ ਤੁਸੀਂ। ਉਹ ਬਾਹਰ ਸੂਤ ਸਗਲ ਸਿਉਂ ਮੌਲਾ ਕਹਿੰਦੇ ਆ ਖੁਸ਼ ਰਹਿਣ। ਆ ਜਿੱਦਾਂ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਸਮਾਈਲ ਦਿੰਦੇ ਨਾ ਹਰ ਵੇਲੇ, ਭਾਵੇਂ ਕਿੰਨੇ ਕੰਮ ਦਾ ਉਹਨਾਂ ਨੂੰ ਹੁਕਮ ਹੁੰਦਾ, ਉਹਨਾਂ ਦੀ ਜੋਬ ਵੀ ਤਦੇ ਮਿਲਦੀ ਵੀ ਭੈਣ ਤੁਸੀਂ ਸਮਾਈਲ ਦੇਣੀ। ਸਮਾਈਲ ਦੇਣਾ ਇਹੋ ਹੀ ਮੌਲਾ ਹੈ ਵੀ ਮੈਂ ਠਾਠਾ ਬਾਗਾ ਲੋਕਾਂ ਨਾਲ ਕਰਨਾ ਪਰ ਮੈਂ ਹਮੇਸ਼ਾ ਹੀ ਖੁਸ਼ ਰਹਿਣਾ ਸਾਰਿਆਂ ਨੂੰ। ਤੋ ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਓ ਮੌਲਾ, ਪਰ ਮਾਂ ਕਿਸੇ ਦਾ ਇਫੈਕਟ ਆਪਣੇ ਉੱਤੇ ਨਹੀਂ ਲਿਆਉਂਦਾ। ਅਲਿਪਤ ਰਹੂੰ ਜੈਸੇ ਜਨਮੇ ਕੌਲਾ, ਕਮਲ ਫੁੱਲ ਜਲ ਚਿੱਕੜ 'ਚ ਹੁੰਦਾ ਪਰ ਉੱਤੇ ਰਹਿੰਦਾ, ਜੂੰ ਜੂੰ ਹੋਰ ਪਾਣੀ ਆ ਜਾਂਦਾ ਤਾਂ ਹੋ ਜਾਂਦਾ। ਇਸ ਤਰ੍ਹਾਂ ਦਾ ਜੀਵਨ ਗੁਰੂ ਅਰਜਨ ਪਾਤਸ਼ਾਹ ਨੇ ਸਾਨੂੰ ਬਾਣੀ 'ਚ ਦੱਸਿਆ ਵੀ ਜਿਹੜੇ ਔਗਣ ਆ ਉਹਨੂੰ ਟੋਲਰੇਟ ਕਰਨਾ ਹੈ ਔਰ ਗੁਣਾਂ ਦੀ ਸਾਂਝ ਕਰਨੀ ਹੈ ਔਰ ਜਿਹੜਾ ਗੁਰੂ ਮਹਾਰਾਜ ਦੀ ਬਾਣੀ ਹੈ ਇਹਦੇ ਭੈ 'ਚ ਰਹਿਣਾ ਹੈ ਔਰ ਸਤਿਕਾਰ ਕਰਨਾ ਹੈ ਔਰ ਇਹਦੀ ਬੁੱਤ ਪ੍ਰਸਤੀ ਸਾਡੀ ਬੁੱਤ ਅਸੀਂ ਬੁੱਤ ਪ੍ਰਸਤੀ ਨਹੀਂ ਕਰਦੇ, ਅਸੀਂ ਹੁਕਮਨਾਮਾ ਲੈਂਦੇ ਹਾਂ, ਬਾਣੀ ਗਾਉਂਦੇ ਹਾਂ, ਵਿਚਾਰਦੇ ਹਾਂ, ਇਹਦੇ ਮੁਤਾਬਕ ਆਪਣਾ ਜੀਵਨ ਢਾਲਣਾ ਹੈ। ਤੋ ਇਸ ਕਰਕੇ ਜਿਹੜਾ ਜੇ ਭੈ ਨਾ ਕਰਾਂਗੇ, ਇਸੇ ਕਰਕੇ ਅਸੀਂ ਸੰਗਤਾਂ 'ਚ ਬੇਨਤੀ ਕਰੀਦੀ ਹੈ, ਇਹ ਸ਼ਬਦ ਕਿਸੇ ਯੁੱਗ 'ਚ ਨਹੀਂ ਆਏ। ਸਤਿਯੁਗ ਤਰੈਤਾ ਦੁਆਪਰ ਕਿਸੇ ਪੌਕੇ ਤਾਂ ਕਿਸੇ ਯੁੱਗ ਦਾ ਸ਼ਬਦ ਨਹੀਂ ਦੇਖੋਗੇ, ਵੇਦ ਸ਼ਾਸਤਰ ਗਿਆਨ ਜਿੰਨਾ ਸ਼ਬਦ ਨਹੀਂ ਆਇਆ ਕਿਸੇ ਨੂੰ। ਸ਼ਬਦ ਆਏ ਤਾਂ ਕਲਯੁੱਗ 'ਚ ਆਏ, ਸ਼ਬਦ ਆਏ ਤਾਂ ਪੰਜਾਬ ਦੀ ਧਰਤੀ 'ਤੇ ਆਏ, ਸ਼ਬਦ ਆਏ ਤਾਂ ਸਾਡੀ ਗੁਰਮੁਖੀ ਮਾਲ ਲਿਪੀ ਬੋਲੀ 'ਚ ਆਏ। ਇਹ ਵੱਡੀ ਹੈ ਸ਼ਬਦਾਂ ਦੀ। ਔਰ ਕਦੀ ਇੰਡੈਕਸ ਦੇਖਿਆ ਕਰੋ, ਕਦੀ ਇੰਡੈਕਸ ਦੇਖਿਆ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਉਹ ਕੀ ਹੈ? ਉਹਦਾ ਸ਼ਬਦ ਪਹਿਲਾਂ ਆਉਣਗੇ, ਫਿਰ ਵਾਰ ਛੰਦ ਸਾਰੀ ਪਹਿਲਾਂ ਰਾਗ ਦਾ ਸ਼ਬਦ ਆਏਗਾ। ਸ਼ਬਦ ਐਡੀ ਵੱਡੀ ਚੀਜ਼ ਹੈ ਜਿਹੜਾ ਕਦੀ ਕਿਸੇ ਯੁੱਗ 'ਚ ਨਹੀਂ ਆਇਆ ਔਰ ਸ਼ਬਦ ਸਾਡੇ ਕੋਲ ਐਸੇ ਹੈ ਜਿਹੜੇ ਕਿ ਜਿਹਦਾ ਸਤਿਕਾਰ ਸਭ ਤੋਂ ਵੱਡਾ ਇਹ ਹੈ ਵੀ ਜੋ ਸ਼ਬਦ ਆ ਉਹਦੇ ਭੈ 'ਚ ਰਹੋ ਜੋ ਕਹਿ ਰਿਹਾ ਹੈ। ਇਸ ਕਰਕੇ ਜੇ ਭਾਦੋਂ ਦਾ ਸ਼ਬਦ ਪੜ੍ਹਦੇ ਹੋ, ਭਾਦੋਂ ਪਰਮ ਜਿੰਨਾ ਉਹ ਭੈ ਦਿੱਤਾ ਹੈ ਉਹਨੂੰ ਯਾਦ ਕਰਕੇ ਨਾਮ ਜਪ ਲਓ, ਨਹੀਂ ਤਾਂ ਹੱਥ ਮਰੋੜੇ ਤਨ ਕੱਪੇ ਸਿਉਂ ਹੋਇਆ ਸਿਹਤ ਕੀ ਉਹ ਚੀਜ਼ ਲਿਖੀ ਹੈ ਸਾਰੀ ਉਹ ਭੈ। ਇਸੇ ਕਰਕੇ ਤੁਸੀਂ ਹਰ ਸ਼ਬਦ 'ਚ ਭੈ ਲਓ ਔਰ ਭੈ ਹੀ ਸਤਿਕਾਰ ਹੈ, ਭੈ ਹੀ ਬੁੱਤ ਪ੍ਰਸਤੀ ਨਹੀਂ ਹੈ। ਅਸੀਂ ਇਹਦੇ ਭੈ 'ਚ ਇਸੇ ਕਰਕੇ ਰਹਿੰਦੇ ਹਾਂ ਵੀ ਜਿਹੜਾ ਇਹਦੇ 'ਚ ਬਾਣੀ ਹੈ ਐਡੀ ਵੱਡੀ ਉਹਦੇ ਅੱਖਰ ਕਾਟ ਕਰਨਗੇ, ਅਸੀਂ ਸਦਾ ਲਈ ਤਿਆਰ ਨਾ ਦੱਸ ਦਈਏ। ਗੁਰੂ ਗ੍ਰੰਥ ਸਾਹਿਬ ਜੀ ਦਾ ਚੌਰ ਗੁਰੂ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਗੁਰੂ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਮੰਜੀ ਉੱਤੇ ਚੰਦੋਆ ਕੁਛ ਗੁਰੂ ਨਹੀਂ ਹੈ। ਉਹਦੇ ਗੁਰੂ ਅੱਖਰ ਨੇ, ਉਹਦਾ ਗਿਆਨ ਹੈ ਗੁਰੂ। ਇਸੇ ਕਰਕੇ ਦਸਮ ਪਾਤਸ਼ਾਹ ਨੇ ਕਿਹਾ ਮੈਂ ਤੁਹਾਨੂੰ ਆਹ ਗਿਆਨ ਗੁਰੂ ਦੇ ਚੱਲਿਆ ਹਾਂ, ਇਹਦੇ ਲੜਲੜਾ ਚੱਲਿਆ ਔਰ ਇਹਦੇ 'ਚ ਆਤਮਾ ਦੀ ਗੱਲ ਲੱਭੇ ਹੋ। ਗਿਆਨ ਗੁਰੂ ਆਤਮ ਉਪਦੇਸੇ ਨਾਮ ਭਭੂਤ ਲਗਾਓ, ਇਹਨਾਂ ਉਦਾਸੀਆਂ ਨੂੰ ਸਵਾਹ ਨਾਲ ਸਰੀਰ 'ਤੇ ਮਾਰਿਓ, ਐਨ ਰਾਜਯੋਗ ਕਮਾਇਓ ਔਰ ਇਹਦੇ 'ਚੋਂ ਜਿਹੜੀ ਮੈਂ ਚੀਜ਼ ਦੇ ਰਿਹਾ ਹੈ ਉਹ ਹੈ ਗਿਆਨ। ਏ ਬਾਬੇ ਨਾਨਕ ਨਵੇਂ ਕਿਹਾ ਵੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਹੈ। ਗਿਆਨ ਜਿਹੜਾ ਹੈ ਉਹ ਗੁਰੂ ਦਾ ਹੈ, ਅਕਾਲ ਪੁਰਖ ਦਾ ਹੈ, ਗੁਰੂਆਂ ਦੇ ਰਾਹੀਂ ਆਇਆ ਹੈ। ਇਸ ਕਰਕੇ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਜੀ ਹੈ, ਇਹਦਾ ਸਾਡਾ ਅਦਬ ਕੀ ਹੈ ਵੀ ਇਹਦੇ ਸਾਰੀ ਸ਼ਬਦਾਂ ਇੱਕ ਇੱਕ ਬਾਣੀ ਦਾ ਉਹਦੇ ਧੈਚ ਰਹਿਣਾ ਔਰ ਉਹਦੇ ਆਖੇ ਲੱਗਣਾ। ਹੁਣ ਸ਼ਬਦ ਲੈ ਰਹੇ ਹਾਂ ਅਸੀਂ ਗੁਰੂ ਮਹਾਰਾਜ ਦੇ, ਜਿਹੜਾ ਤੁਹਾਨੂੰ ਯਾਦ ਹੈ, ਔਰ ਸੋਹਣੇ ਦੀ ਅਸੀਂ ਤੁੱਕ ਗਾ ਰਹੇ ਹਾਂ ਕਿ ਹੇ ਨੇਰੇ ਨਿਰ ਭਾਉਂ, ਜਿਹੜਾ ਅਕਾਲ ਪੁਰਖ ਹੈ ਨਿਰ ਉਹ ਪਾਉਂਦਾ ਨਹੀਂ ਹੈ, ਬਾਕੀ ਸਾਰੀ ਦੁਨੀਆ ਮਾਇਆ 'ਚ ਪਾ ਰਹੀ ਹੈ। ਇੱਥੇ ਨਿਰ ਭਾਉ ਨਹੀਂ ਹੈ ਅਤੇ ਉਹ ਨਡਰ ਹੈ, ਪਹਿਲੇ ਸਰੂਪ 'ਚ ਆਉਂਦਾ ਹੈ ਸੱਤੇ ਨਾਮ ਕਰਤਾ ਪੁਰਖ, ਸੱਤੇ ਨਾਮ ਕਰਤਾ ਪੁਰਖ ਨਿਰ ਭਾਉ ਨਹੀਂ ਹੈ, ਉੱਥੇ ਉਹ ਨਿਰ ਭਾਉ ਹੈ ਵੀ ਉਹ ਭਾਉਂਦਾ ਨਹੀਂ ਹੈ ਮਾਇਆ 'ਚ, ਬਾਕੀ ਸਭ ਸ੍ਰਿਸ਼ਟੀ ਕੀ ਸਾਰੇ ਦੇਵਤੇ ਸਭ ਭਾਉ ਰਹੇ ਨੇ, ਮੇਰਾ ਜਿਹੜਾ ਨਿਰ ਭਾਉ ਹੈ ਕਾਲ ਪੁਰਖ ਉਹ ਭਾਉਂਦਾ ਨਹੀਂ ਹੈ। ਅਤੇ ਮੈਂ ਉਹਦਾ ਖੁਸ਼ੀ ਦਾ ਗੀਤ ਗਾਉਣ ਲੱਗਾ ਹੈ ਔਰ ਸਾਰਿਆਂ ਨੇ ਕਹਿ ਰਹੇ ਹੈ ਵੀ ਤੁਮ ਗਾ ਲੋ ਮੇਰੇ ਨਿਰ ਭਾਉ ਕਾ ਸੁਹੇੜਾ, ਤੁਮ ਗਾ ਲੋ ਮੇ ਗਾਵੋ ਨਹੀਂ ਹੈ, ਗਾਵ ਹੋ ਹਾਹਾ ਔਂਕੜਾ, ਜਿੰਨੀ ਚਿਕਰ ਉਹ ਬੁਲਾਵਾਂਗੇ ਨਹੀਂ, ਜਿਸ ਘਰ ਜਿਸ ਦੇ ਤਪਲੇ ਦੀ ਟਿਊਨ ਜਾਂ ਜਿਸ ਤਰ੍ਹਾਂ ਲਿਖੀ ਆ ਬਾਣੀ ਠੀਕ ਨਹੀਂ ਉੱਠੇਗੀ, ਸ਼ੁੱਧ ਨਹੀਂ ਆਊਗੀ।
ਤੁਮ ਗਾਵ ਹੋ ਮੇਰੇ ਨਿਰ ਭਉ ਕਸੋਹੇੜਾ, ਤੁਮ ਗਾਵ ਹੋ ਮੇਰੇ ਨਿਰ ਭਉ ਕਸੋਹੇੜਾ, ਹਾਂ ਵਾਰੀ ਜਿੱਤ ਸੋਹੇ ਲੈ, ਹਾਂ ਵਾਰੀ ਜਿੱਤ ਸੋਹੇ ਲੈ, ਸਦਾ ਸੁੱਖ ਹੋਏ ਸਦਾ ਸੁੱਖ ਹੋਏ ਸਦਾ ਸੁੱਖ ਹੋਏ ਸਦਾ ਸੁੱਖ ਹੋਏ।
ਇਹਦੇ ਪਾਠ ਕਰਨਾ ਤੈਨੂੰ ਸੁੱਖ ਨਹੀਂ ਮਿਲਣਾ, ਜੇ ਚੱਕਰ ਤੂੰ ਆ ਸੋਹਲਾ ਨਹੀਂ ਫੜਦਾ ਉਹਦੇ ਨਾਲ ਸੁੱਖ ਕਿਹਦੇ ਨਾਲ, ਨਾਮ ਜਪਣ ਨਾਲ ਸੁੱਖ ਮਿਲਣਾ, ਸਾਰੀ ਬਾਣੀ ਕਹਿੰਦੀ ਹੈ। ਇਹ ਸ਼ਬਦ ਤੁਹਾਨੂੰ ਦੇ ਰਿਹਾ ਵੀ ਤੁਸੀਂ ਐਸਾ ਸੋਹਲਾ ਖੁਸ਼ੀ ਦਾ ਰਾਗ ਸੁਣਾਓ ਜਿਹਨੂੰ ਮੈਨੂੰ ਸਦਾ ਹੀ ਸੁੱਖ ਹੋ ਜਾਏ। ਔਰ ਉਹ ਅਸੀਂ ਜਿਹੜੀ ਪੂਣੀ ਕੱਤੀ ਆ ਰਹੇ ਹਾਂ ਕੀਰਤ ਦੀ, ਵੀ ਉਹ ਕੀਰਤ ਕਰਨਾ ਨਹੀਂ ਹੈ, ਕੀਰਤ ਜਿਹੜੀ ਦੁਨੀਆ 'ਚ ਹੈ ਔਰ ਬਾਣੀ 'ਚ ਕੀਰਤ ਕੀਰਤ ਲਫਜ਼ ਆ ਜਾਏ ਉਹ ਕੀਰਤ ਨਹੀਂ ਹੈ, ਉੱਥੇ ਕੀਰਤ ਇਹ ਹੋਏਗੀ ਹਮੇਸ਼ਾ। ਔਰ ਉਹ ਜਿਹੜੀ ਕੀਰਤ ਹੈ ਉਹ ਪਿਛੜੀ ਸ਼ਬਦ 'ਚੋਂ ਕੀ ਦੱਸਿਆ ਸੀ ਵੀ ਉਹ ਅੰਦਰ ਹਾਰ ਬਣ ਜਾਂਦਾ ਹੈ ਔਰ ਜਿਹੜਾ ਗੁਰਮੰਤਰ ਜਪਦਾ ਹੈ ਉਹ ਨਾਭੀ ਕਮਲ ਥਾਣੀ ਸਾਰੇ ਅਰਧਾ ਅਰਧੀ ਵਿਆਸਨਾ ਅੰਦਰ ਉਹ ਸਾਰੇ ਅੱਖਰ ਚੱਲਣ ਲੱਗ ਪੈਂਦੇ ਹੈ, ਐਡੀ ਵੱਡੀ ਕਲਾ ਐਡੀ ਵੱਡੀ ਸਪਿਰਚੁਅਲ ਸਟੇਜ ਅੰਦਰ ਹੋ ਜਾਂਦੀ ਹੈ ਔਰ ਬੰਦਾ ਹਾਲੋ ਵੀ ਆ ਮੇਰੇ ਅੰਦਰ ਕੀ ਹੋ ਰਿਹਾ ਹੈ, ਉਹਨੂੰ ਕੀਰਤੇ ਕਿਹਾ ਹੈ। ਔਰ ਉਸ ਵੇਲੇ ਕੀ ਚੀਜ਼ਾਂ ਆਉਂਦੀਆਂ, ਕੱਲ੍ਹ ਪਿਛੜੀ ਸ਼ਬਦ ਚੌਂਕੀ 'ਚ ਇੱਥੋਂ ਅਸੀਂ ਸ਼ਬਦ ਛੱਡਿਆ ਸੀ, ਤੂੰ ਹੀ ਰਸ ਤੂੰ ਹੀ ਜਸ, ਆਸ ਓਟ ਪ੍ਰਭ ਤੋਰੀ, ਆਸ ਓਟ ਪ੍ਰਭ ਤੋਰੀ, ਤੂੰ ਹੀ ਰਸ ਤੂੰ ਹੀ ਜਸ, ਅੰਦਰ ਉਹ ਸਟੇਜ ਆ ਗਈ ਹੈ, ਅੰਦਰ ਹਾਰ ਹਰ ਹਰ ਹਾਰ ਕੰਠ ਹੈ ਬਣਿਆ, ਮਨ ਮੋਤੀ ਚੂਰ ਵਟ ਗਹਿਣ ਗਨਈਆ, ਇੰਨੀ ਅੰਦਰ ਚੇਂਜਸ ਆ ਰਹੀਆਂ, ਆਹ ਚੀਜ਼ਾਂ ਸਪਸ਼ਟ ਹੋ ਗਈਆਂ। ਔਰ ਫਿਰ ਸ਼ਬਦ ਕਹਿੰਦਾ ਹੈ ਤੂੰ ਹੀ ਸਾਰੇ ਰਸ ਵੀ ਆ ਗਏ, ਰੂਪ ਵੀ ਆ ਗਏ, ਰੰਗ ਵੀ ਆ ਗਏ, ਤੂੰ ਹੀ ਰਸ ਤੂੰ ਤੂੰ ਹੀ ਰਸ ਤੂੰ ਤੂੰ ਹੀ ਰੂਪ ਤੂੰ ਹੀ ਰੰਗ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਗ੍ਰਹਿ ਤੂੰ ਹੀ ਬਣੇ ਤੂੰ ਹੀ ਗਾਓ ਤੂੰ ਹੀ ਸੁਣੇ ਹੈ ਨਾਨਕ ਨੇਰ ਨੇਰ
ਜਿਹੜੀ ਹੈ ਨਾਨਕ ਨੇਰਨੇ ਗੁਣ ਕੀਰਤੇ ਨਿਧ ਮੋਰੀ ਗੁਣ ਕੀਰਤੇ ਨਿਧ ਮੋਰੀ
ਇਸ ਨੂੰ ਸੋਹੜੇ ਦੇ ਸ਼ਬਦ 'ਚ ਕੀਰਤ ਕਿਹਾ ਹਾਈਲਾਈਟ ਕੀਤੀ ਹੈ ਪਹਿਲੀ ਤੁਕ
ਤੁਮ ਗਾਵੋ ਮੇਰੇ ਨਿਰਭਉ ਕਸੋਰੇਲਾ ਤੁਮ ਗਾਵੋ ਮੇਰੇ ਨਿਰਭਉ ਕਸੋਰੇਲਾ ਹਾਂ ਵਾਰੀ ਜਿੱਤ ਸੋਹੇ ਲੈ ਸਦਾ ਸੁਖ ਹੋਏ ਸਦਾ ਸੁਖ ਹੋ
ਰਹੋ ਉਹ ਸੁੱਖ ਦੇਣ ਵਾਲੀ ਅੰਦਰ ਦੀ ਉਹ ਸਪਿਰਚੁਅਲ ਸਟੇਜ ਆ ਗਈ ਜਿੱਥੇ ਆਹ ਅੰਦਰ ਕੁਛ ਹੋ ਰਿਹਾ ਹੈ ਉਹ ਮਹਾਰਾਜ ਪਹਿਲੀ ਸ਼ਬਦ ਇੱਥੋਂ ਸ਼ੁਰੂ ਕਰਦਾ ਗੁਰੂ ਬਾਬਾ ਨਾਨਕ
ਜੈ ਕਰੇ ਕੀਰਤੇ ਆਖੀਐ ਜੈ ਕਰੇ ਕੀਰਤੇ ਆਖੀਐ
ਘਰ ਆ ਗਿਆ ਘਰ ਰਹਿਣ ਵਾਲਾ ਮਕਾਨ ਨਹੀਂ ਜਿੱਥੇ ਬਾਣੀ 'ਚ ਘਰ ਆ ਜਾਏ ਉਹ ਬੌਡੀ ਆ ਤੁਹਾਡੀ ਕਾਇਆ ਹੈ ਜਿਸਮ ਹੈ ਘਰ ਨਹੀਂ ਅੱਲ ਇਸ਼ਾਰਾ ਨਹੀਂ ਕਦੀ ਹੋਏਗਾ ਘਰ ਜਿੱਥੇ ਵੀ ਆ ਜਾਏ ਬਾਡੀ 'ਚ ਔਰ ਜੇ ਹੈਡਿੰਗ 'ਚ ਘਰ ਆ ਗਿਆ ਹੈ ਬਲਾਵਣ ਮਲਦਾ ਪੰਜਵਾਂ ਘਰ ਘਰ ਦੂਜਾ ਜੇ ਉੱਥੇ ਘਰ ਆ ਗਿਆ ਹੈ ਉਹ ਤਪਲੇ ਦੀ ਤਾਲ ਵੱਲ ਇਸ਼ਾਰਾ ਹੈ ਵੀ ਇਸ ਤਾਲ 'ਚ ਵੱਜੇਗਾ ਦੂਸਰੇ ਘਰ 'ਚ ਤੀਸਰੇ 'ਚ ਸੋਲ੍ਹਾਂ ਸੋਲ੍ਹਾਂ ਘਰ ਲਿਖੇ ਆ ਉੱਤੇ ਹੈਡਿੰਗ ਦੇ ਉਹ ਤਪਲੇ ਵਾਲੀ ਇਸ਼ਾਰਾ ਬਾਕੀ ਜੇ ਬਾਣੀ ਦੀ ਬੌਡੀ 'ਚ ਆਇਆ ਸ਼ਬਦ ਦੀ ਬੌਡੀ 'ਚ ਆ ਜਾਏ ਘਰ ਉਹ ਸਾਡੀ ਆਹ ਬੌਡੀ ਹੈ ਸਭ ਕੁਛ ਇਸ ਬੌਡੀ ਦੇ ਅੰਦਰ ਹੁਣ ਉਹ ਅਵਸਥਾ ਅੰਦਰ ਆ ਗਈ ਔਰ ਮਹਾਰਾਜ ਕਹਿ ਰਿਹਾ ਹੁਣ ਤਾਂ ਕੀਰਤ ਗਾਉਣ ਵਾਲੀ ਨਹੀਂ ਰਹੀ ਆ ਦੇਖਿਓ ਹੁਣ ਕੀ ਗੁਰੂ ਬਾਬੇ ਨਾਨਕ ਦਾ ਬੈਣ ਉਹ ਕਹਿੰਦੇ ਇਹ ਤਾਂ ਆਖਣ ਵਾਲੀ ਕੀਰਤ ਹੈ ਵੀ ਜਿਸ ਬੌਡੀ ਦੇ ਵਿੱਚ ਵੀ ਕੀਰਤ ਆਖੀ ਜਾ ਰਹੀ ਹੈ ਕੀਰਤ ਨੂੰ ਤਾਂ ਗਾਉਣਾ ਵਜਾਉਣਾ ਲਿਆ ਉਹ ਕਹਿੰਦੇ ਜਿਸ ਜਿਸਮ ਦੇ ਵਿੱਚ ਵੀ ਨਾਮ ਆਖਿਆ ਜਾ ਰਿਹਾ ਹੈ
ਜੈ ਕਰੇ ਕੀਰਤੇ ਆਖੀ ਹੈ
ਜੇ ਕੀਰਤਨ ਹੁੰਦਾ ਤਾਂ ਉੱਥੇ ਗਾਉਣਾ ਤਾਂ ਗਾਉਣਾ ਲਿਖਿਆ ਜਿਹੜੀ ਕੀਰਤ ਆ ਆਖਣਾ ਹੀ ਆ ਆਖਣਾ ਇੱਕ ਦੂਜੀ ਬੋ ਲੱਖ ਹੋਏ ਲੱਖ ਲੱਖੜਾ ਗੇੜਾ ਆਖੀਏ ਪਰਮੇਸ਼ੁਰ ਦੇ ਨਾਮ ਦੇ ਆਖਣ ਦੀ ਇੰਨੀ ਕਲਾ ਵਰਤ ਜਾਂਦੀ ਹੈ ਵੀ ਜਿਹੜੇ ਭਗਤ ਹੈ ਯੁੱਗਾਂ ਯੁੱਗਾਂ 'ਚੋਂ ਉਹ ਕਾਹਦੇ ਨਾਲ ਕਾਹਦੇ ਨਾਲ ਭਗਤੀ ਕਰਦੇ ਸੀ ਸਮਾਧੀਆਂ ਨਹੀਂ ਸੀ ਲਾਉਂਦੇ ਉਹ ਨਾਮ ਨੂੰ ਆਖ ਆਖ ਕੇ ਭਗਤੀ ਕਰਦੇ ਸੀ ਕਿਉਂਕਿ ਪਿੱਛੇ ਅਸੀਂ ਪੂਰੀਆਂ ਟੇਪਾਂ ਬਣਾ ਚੁੱਕੇ ਭਗਤਾਂ 'ਤੇ ਕਿ ਯੁੱਗ ਯੁੱਗ ਭਗਤੀ ਆਖ ਵਖਾਣੀ
ਸਾਡੀ ਆਖ ਕੇ ਮੱਖਾ ਮੀਚ ਕੇ ਸਮਾਧੀਆਂ ਸਾਡਾ ਰਾਸਤਾ ਨਹੀਂ ਹੈ ਬੜਾ ਸਿੱਧਾ ਜਿਹਾ ਪਹਿਲਾ ਸਟੈਪ ਹੈ
ਔਰ ਯੁੱਗਾਂ ਯੁੱਗਾਂ ਤੋਂ ਭਗਤ ਸਾਰੇ ਆਖ ਆਖ ਕੇ ਨਾਮ ਨੂੰ ਭਗਤੀ ਕਰ ਰਹੇ ਨੇ
ਯੁੱਗ ਯੁੱਗ ਭਗਤੀ ਆਖ ਯੁੱਗ ਯੁੱਗ ਭਗਤੀ ਆਖ ਵਾਹਿਗੁਰੂ 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 ਹੇ ਯੁੱਗ ਯੁੱਗ ਭਗਤੀ ਆਖ ਵਖਾਣੀ ਯੁਗ ਯੁਗ ਭਗਤੀ ਆਖ
ਜਿਸ ਘਰ ਦੇ ਵਿੱਚ ਇੱਦਾਂ ਆਖ ਆਖ ਕੇ ਬੌਡੀ ਦੇ ਵਿੱਚ ਭਗਤੀ ਹੋ ਰਹੀ ਹੈ ਉਹੀ ਕਰਤੇ ਕਾ ਹੋਏ ਵਿਚਾਰੋ ਜਿਹੜਾ ਕਰਤਾਰ ਐਡਾ ਵੱਡਾ ਹੈ ਉਹਦਾ ਵਿਚਾਰ ਕੀ ਹੈ ਮਨ ਵਿਚਾਰ ਹਰ ਜਪ ਕਰੇ ਤਾਂ ਦਰਗਹਿ ਸਿੱਜੈ ਜਿਹੜਾ ਬੰਦਾ ਜਪ ਕਰ ਰਿਹਾ ਹੈ ਅਗਰ ਉਹ ਮਨ ਨੂੰ ਨਹੀਂ ਫੜਦਾ ਮਨ ਦਾ ਨੇੜੇ ਸਿੱਧ ਨਹੀਂ ਕਰਦਾ ਵੀ ਮੈਂ ਜਪ ਤਾਂ ਕਰੀ ਜਾਂਦਾ ਮਨ ਦਾ ਕੀ ਹਾਲ ਹੈ ਉਹਨੂੰ ਵਿਚਾਰੇ ਮਨ ਨੂੰ ਔਰ ਉਹੀ ਕਰਤੇ ਕਾ ਹੋਏ ਵਿਚਾਰੋ ਮਨ ਨੂੰ ਵਿਚਾਰ ਵਿਚਾਰ ਭਗਤੀ ਕਰ ਰਿਹਾ ਮਨ ਵਿਚਾਰ ਹਰ ਜਪ ਕਰੇ ਜਿਹੜਾ ਬੰਦਾ ਅੰਤਰਮੁਖੀ ਹੋ ਕੇ ਹਰ ਵੇਲੇ ਮਨ ਨੂੰ ਦੇਖਦਾ ਬਾਹਰ ਨਾ ਜਾਵੇ ਇਹਦੇ ਕੀ ਵਿਚਾਰ ਇਹਦੀਆਂ ਲਹਿਰਾਂ ਕੀ ਕਰ ਰਿਹਾ ਇਹ ਕਿਉਂ ਨਹੀਂ ਭਗਤੀ ਦੇ ਨਾਲ ਪਿਆਰ ਪਾ ਕੇ ਅਤੇ ਨਾ ਆਖੀ ਜਾਂਦਾ ਔਰ ਐਨ ਸੁਰ 'ਤੇ ਸੁਣਨ 'ਚ ਨਹੀਂ ਰੱਖਦਾ ਔਰ ਆਪਣੇ ਮਨ ਨੂੰ ਕਦੇ ਨਹੀਂ ਵਿਚਾਰ, ਮਨ ਕਿਤੇ ਗਿਆ ਹੁੰਦਾ, ਮਨ ਖਰੇ ਕੀ ਕੁਛ ਪਕਾ ਰਿਹਾ ਹੁੰਦਾ ਆਸਾ ਮਨਸਾ, ਕਿਉਂਕਿ ਉਸ ਅਵਸਥਾ ਦੇ ਵਿੱਚ ਟਾਈਮ ਛੇਤੀ ਲੰਘ ਜਾਂਦਾ। ਮਨ ਲਾ ਕੇ ਜਪਣਾ ਬੜਾ ਮੁਸ਼ਕਲ ਹੈ। ਉਹ ਬੰਦਾ ਫਿਰ ਕਹਿੰਦਾ ਅੱਧਾ ਘੰਟਾ ਅਭਿਆਸ ਕਰਨਾ, ਉਹਨੂੰ ਫਿਰ ਵਿਚਾਰ ਆਉਂਦੇ ਰਹਿੰਦੇ, ਯਾਰ ਤੇ ਜਪ ਰਿਹਾ, ਚੱਲ ਬਰਦ ਫਿਰ ਜਪ ਲਿਆ ਹੁਣ, ਚੱਲ ਥੱਲੇ ਜਾ ਕੇ ਜਾ ਰਿਹਾ ਹੈ, ਜਾਂ ਥੋੜ੍ਹੀ ਜਿਹੀ ਟੀ ਵੀ ਦੇਖ ਲਈਏ, ਜਾਂ ਸਾਰਾ ਮਨ ਨੂੰ ਨਹੀਂ ਕਦੀ ਵਿਚਾਰਦਾ। ਇਸੇ ਕਰਕੇ ਕਬੀਰ ਸਾਹਿਬ ਸਾਨੂੰ ਦੱਸਿਆ ਵੀ ਜੇ ਤੁਸੀਂ, ਕਬੀਰ ਸਾਹਿਬ ਕਹਿੰਦੇ ਕੀ ਗਰੀਬ ਦਾ ਕੁੱਟਣਾ, ਕੁੱਟਣ ਸੋ ਜੋ ਮਨ ਕੋ ਕੁੱਟੇ। ਮਨ ਨੂੰ ਕੁੱਟ ਕੁੱਟ ਰੱਖੇ ਵੀ ਉਹਨੇ ਮਨ ਨਾਲ ਤਾਂ ਸਦਾ ਹੀ ਸੌਖਾ ਕੰਮ ਕਰਨਾ, ਲੇਕਿਨ ਕਾਨ ਨਾਮ ਜਪਣਾ ਬੜਾ ਔਖਾ ਹੈ। ਤਾਂ ਮਨ ਕੁੱਟ ਕੁੱਟ ਸੋ ਕੁੱਟਣ ਜੋ ਮਨ ਕੋ ਕੁੱਟੇ, ਉਹਦਾ ਫਾਇਦਾ ਦੇਖੋ ਕੀ ਹੈ। ਕਈ ਕਹਿੰਦੇ ਜੀ ਨਾਮ ਜਪਣ ਵੇਲੇ ਸਾਡਾ ਮਨ ਤਾਂ ਲੱਗਦਾ ਨਹੀਂ, ਜਪੀ ਜਾਣੀ, ਇਹਦਾ ਫਾਇਦਾ ਕੀ ਹੈ। ਅਸੀਂ ਕਹਿੰਦੇ ਸੋ ਕੁੱਟਣ ਫਿਰ ਜੰਮ ਤੇ ਛੁੱਟੇ, ਉਹ ਤੁਹਾਡਾ ਕ੍ਰੈਡਿਟ ਹੈ, ਜਮਾਂ ਤੇ ਛੁੱਟ ਜਾਓਗੇ। ਸੋ ਕੁੱਟਣ ਜੋ ਮਨ ਕੋ ਕੁੱਟੇ, ਕੁੱਟ ਕੁੱਟ ਮਨ ਕਸੋਟੀ ਲਾਏ, ਇਹ ਨਹੀਂ ਜਪਦਾ ਤੇ ਕੜਾਈ ਕਰਨੀ ਹੈ ਵੀ ਤੂੰ ਸ਼ਬਦ ਦੀ ਕਸਵੱਟੀ ਲਾਉਣੀ ਪੈਣੀ ਹੈ। ਇਸ ਕਰਕੇ ਜਪਣਾ ਬੜਾ ਮੁਸ਼ਕਲ ਹੈ, ਲੇਕਿਨ ਜਿਹਨਾਂ ਨੇ ਜਪਿਆ ਹੈ ਉਹ ਸਾਨੂੰ ਬਾਣੀ ਦੇ ਰਿਹਾ ਵੀ ਇਹਨੂੰ ਕੁੱਟਣਾ ਪੈਣਾ ਹੈ ਇਹਨੂੰ, ਕਿਉਂਕਿ ਇਹ ਲਾਹੇ ਦਾ ਕੰਮ ਹੈ। ਬਾਕੀ 'ਚ ਜੰਮ ਪੈਣਗੇ, ਬਾਕੀ ਸਾਰੀਆਂ ਕੰਮਾਂ 'ਚ ਇਹਦੇ 'ਚ ਜੰਮ ਨਹੀਂ ਪੈਣੇ। ਜੋ ਜੋ ਤੁਸੀਂ ਕਰੇ ਜੋ ਬੋਲੇ ਹਰ ਹਰ ਨਾਮ ਤਿੰਨ ਜੰਮ ਛੱਡ ਗਿਆ। ਇਹ ਐਸੀਆਂ ਸਿੰਚਾਈ ਵਾਲੀਆਂ ਚੀਜ਼ਾਂ। ਇਸ ਕਰਕੇ ਜਿਹੜਾ ਨਾਮ ਬੋਲ ਬੋਲ ਕੇ ਜਪਣਾ ਹੈ, ਆਖ ਆਖ ਕੇ, ਉਹੀ ਸਾਡੀ ਭਗਤੀ ਹੈ। ਔਰ ਇਹਦਾ ਵਿਚਾਰ ਕੀ ਕਰਨਾ ਹੈ, ਸਾਡਾ ਵਿਚਾਰ ਵੀ ਅਜੀਬ ਹੈ। ਵਿਚਾਰ ਇਹ ਹੈ ਵੀ ਮਨ ਨੂੰ ਵਿਚਾਰੋ ਵੀ ਇਹਦੀ ਕਿੰਨੀ ਕੁ ਹਾਲਤ ਠੀਕ ਹੈ, ਉਹ ਕਰਤੇ ਕਾ ਹੋਏ ਵਿਚਾਰੋ, ਉਹ ਵਿਚਾਰ ਹੈ ਮਨ ਨੂੰ ਵਿਚਾਰਨਾ। ਮਨ ਵਿਚਾਰ ਹਰ ਜਪ ਕਰੇ ਤਾਂ ਦਰਗੇ ਤੱਕ ਜਾਏਗਾ, ਤਾਂ ਦਰਗੇ ਸੂਝੇ। ਇਸ ਕਰਕੇ ਜੈ ਕਰੇ ਕੀਰਤੇ ਆਖੀਐ। ਗੁਰੂ ਬਾਬਾ ਨਾਨਕ ਸਮਝਾਉਂਦਾ ਹੋਣਾ ਸਿੱਖਾਂ ਨੂੰ ਇਹ ਸ਼ਬਦ ਵੀ ਜਿਸ ਬੋਡੀ ਦੇ ਵਿੱਚ ਵੀ ਇਹੋ ਜਿਹੀ ਕੀਰਤ ਆਖ ਆਖ ਕੇ ਹੋ ਰਹੀ ਹੈ, ਜੈ ਕਰੇ ਕੀਰਤੇ ਆਖੀਐ, ਕਰਤੇ ਕਾ ਹੋਏ ਵਿਚਾਰੋ, ਕਰਤੇ ਕਾ ਹੋਏ ਵਿਚਾਰੋ। ਉਹਦੇ ਅੰਦਰ ਨਾ ਕਦੀ ਨਾ ਕਦੀ ਉਹ ਜਿਹੜੇ ਅੰਦਰ ਹਾਰ ਬੰਦਨ ਦਾ ਐਡੀ ਉੱਚੀ ਅਵਸਥਾ ਉਹ ਆ ਜਾਣੀ ਆ, ਉਹ ਆਈ ਫਿਰ ਤਿਤ ਕਰੇ ਗਾਲ ਸੋਹੇ ਲੈ, ਉਸ ਜਸਮ 'ਚ ਸਿਰਫ ਆਏਗਾ ਸੋਹਲਾ ਖੁਸ਼ੀ ਦਾ ਰਾਗ। ਤਿਤ ਕਰੇ ਗਾਲ ਸੋਹੇ ਲੈ, ਅੰਦਰ ਕੀ ਹੋਏਗਾ, ਸਿਮਰਨ ਦੀ ਅਵਸਥਾ ਆ ਗਈ। ਪਹਿਲੀ ਜਪਣ ਦੀ ਅਵਸਥਾ ਹੈ, ਸਦਾ ਦੀ ਖਿਆਲ ਰੱਖੋ। ਔਰ ਜੇ ਜਪ 'ਚ ਮਨ ਚਿੱਤ ਲੱਗਣ ਲੱਗ ਪਏ ਉਹ ਧਿਆਉਣਾ ਹੋ ਜਾਂਦਾ, ਔਰ ਜੇ ਧਿਆਉਣਾ ਅਤੇ ਮਿਹਨਤ ਹੋ ਜਾਏ ਫਿਰ ਇਹ ਹਿਰਦੇ 'ਚ ਚਲੇ ਜਾਂਦਾ ਜਿਹਨੂੰ ਸਿਮਰਨ ਕਿਹਾ ਹੈ। ਅਸੀਂ ਹਰ ਇੱਕ ਨੂੰ ਸਿਮਰਨ ਕਹੀ ਜਾਂਦੇ, ਹਰ ਕਿਤੇ ਫਾਇਦੇ ਅਲਹਿਦਾ ਲਹਿਦਾ ਹੈ। ਪਹਿਲਾਂ ਜਪਣਾ ਹੈ, ਫਿਰ ਮਨ 'ਚ ਤੜਾ ਕੇ ਜੇ ਖੜੋਣ ਲੱਗ ਪਏ, ਸਵਾਦ ਆਉਣ ਲੱਗ ਪਏ, ਉਹ ਧਿਆਨ 'ਚ ਬੰਦਾ ਮਤਲਬ ਧਿਆਨ ਧਿਆਉਣਾ ਹੈ। ਪਹਿਲਾਂ ਜਪਣਾ, ਫਿਰ ਧਿਆਉਣਾ, ਔਰ ਫਿਰ ਸਿਮਰਨ ਹੈ। ਉਹਦਾ ਬੇਅੰਤ ਫਾਇਦਾ, ਪ੍ਰਭ ਕੇ ਸਿਮਰਨ ਗਰਭ ਨਾ ਮਸੇ ਪ੍ਰਭ ਕੇ। ਲੇਕਿਨ ਜਦੋਂ ਅੰਦਰ ਨਾਮ ਚਲੇ ਜਾਂਦਾ ਉਹਨੂੰ ਸਿਮਰਨ ਕਿਹਾ ਹੈ। ਜਪਣਾ, ਧਿਆਉਣਾ, ਸਿਮਰਨਾ, ਸਿਮਰਨ ਤੋਂ ਬਾਅਦ ਉਹਦੇ ਦਰ ਤੱਕ ਵੀ ਪਹੁੰਚ ਜਾਂਦਾ, ਅੰਦਰ ਹੀ ਅੰਦਰ, ਅੰਦਰ ਹੀ ਦਰ ਹੈ, ਬਾਹਰ ਕੁਛ ਨਹੀਂ ਮਿਲਣੀ। ਰੋਜ਼ ਪਾਠ ਕਰਦੇ ਹੋ ਸੋ ਦਰ ਦਾ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਉਹ ਕਿਹੋ ਜਿਹੀ ਬੌੜੀ ਹੈ ਜਿਹਦੇ 'ਚ ਤੇਰਾ ਦਰ ਖੁੱਲ੍ਹ ਜਾਂਦਾ ਹੈ। ਸੋ ਦਰ, ਦਰ ਕਹਿੰਦੇ ਪਰਸ਼ਨ ਲਫਜ਼ ਹੈ, ਦਰ ਕਹਿੰਦੇ ਦਰਵਾਜ਼ੇ ਨੂੰ। ਸੋ ਦਰ ਤੇਰਾ ਕਿਹਾ, ਕਦੀ ਘਰ ਦੇ ਨਾਲ ਤੇਰਾ ਨਹੀਂ ਹੋਏਗਾ, ਘਰ ਸਾਡਾ, ਦਰ ਉਹਦਾ ਹੈ। ਸੋ ਦਰ ਤੇਰਾ ਕਿਹਾ, ਘਰ ਅੱਗੇ ਆਏਗਾ, ਕਦੀ ਤੇਰਾ ਘਰ ਨਹੀਂ ਹੋਏਗਾ, ਉਹ ਸਾਡਾ ਘਰ ਹੈ। ਸੋ ਦਰ ਤੇਰਾ ਕਿਹਾ, ਜਿੱਥੇ ਜਾ ਕੇ ਮਨ ਬਹਿ ਜਾਂਦਾ ਹੈ, ਜਿੱਤ ਬਹਿੇ ਮਨ ਅੰਦਰ ਬੈਠ ਗਿਆ, ਔਰ ਉਹਦਾ ਦਰ ਖੁੱਲ੍ਹ ਜਾਣਾ ਹੁਣ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਉਹ ਕਿਹੋ ਜਿਹਾ ਜਿਸਮ ਹੈ ਜਿਹਦੇ ਵਿੱਚ ਉਹਦਾ ਇਹ ਦਰ ਖੁੱਲ੍ਹ ਗਿਆ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ, ਜਿੱਥੇ ਮਨ ਬਹਿ ਜਾਂਦਾ ਅੰਦਰ ਜਿੱਤ ਬਹਿ, ਫਿਰ ਉਹ ਸਰਵ ਸੰਭਾਲਣ ਦੀ ਅਵਸਥਾ ਹੋ ਜਾਂਦੀ, ਸੰਭਾਲਣ ਦੀ ਉਹਦੇ ਦਰ ਦੀ ਅਵਸਥਾ ਹੈ। ਆਹ ਦੇਖਿਓ ਜਿੱਤ ਬਹਿ ਸਰਵ ਆ ਸੰਭਾਲੇ ਰੱਖਦਾ, ਜਪਣਾ ਨਹੀਂ ਆ, ਧਿਆਉਣਾ ਨਹੀਂ ਆ, ਸਿਮਰਨ ਨਹੀਂ ਆ, ਅੰਦਰ ਹੀ ਅੰਦਰ ਸੰਭਾਲਣ ਦੀ ਅਵਸਥਾ ਹੋ ਗਈ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ ਸਰਵ ਸੰਭਾਲੇ, ਉੱਥੇ ਕੀ ਹੋ ਰਿਹਾ, ਵਾਜੇ ਤੇਰੇ ਨਾਦ ਅਨੇਕ ਅਸੰਖ, ਇੰਨਾ ਬੁਲ ਇੰਨਾ ਔਰਕੈਸਟਰਾ ਉੱਥੇ ਵੱਜ ਰਿਹਾ ਹੈ ਨਾ, ਇੰਨਾ ਔਰਕੈਸਟਰਾ, ਔਰ ਕਈ ਔਰਕੈਸਟਰਾ ਵਜਾਉਣ ਵਾਲੇ ਹੈ, ਉਹਨੂੰ ਵਾਵਨ ਹਾਰੇ ਕਿਹਾ, ਸਾਧ ਵਜਾਉਣ ਵਾਲਿਆਂ ਨੂੰ ਵਾਵਨ ਹਾਰੇ, ਕਈ ਗਾਉਣ ਹਾਰੇ ਹੈ ਉਹਦੇ ਦਰ ਤੇ। ਆ ਚੀਜ਼ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ, ਮਨ ਜਦੋਂ ਬਹਿ ਜਾਂਦਾ ਅੰਦਰ, ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖ, ਕਿਤੇ ਤੇਰੇ ਵਾਵਨ ਹਾਰੇ ਵਜਾਉਣ ਵਜੰਤਰੀ, ਕਿਤੇ ਤੇਰੇ ਰੋਗ ਪਰੀ ਸਿਉਂ ਕਈ ਹੁਣ, ਅਜਿੰਨੇ ਰੋਗ ਆਏ ਸਾਰੇ ਉਸ ਦਰ 'ਤੇ ਆ ਜਾਂਦੇ ਭਗਤਾਂ, ਕਿਤੇ ਰਾਗ ਪਰੀ ਸਿਉਂ ਕੀ ਹਨ, ਕਿਤੇ ਗਾਵਣ ਹਾਰੇ, ਕਈ ਗਾਰੇ ਉਹਦੇ ਦਰ ਦੇ ਉੱਤੇ ਸਾਰੇ ਇਹਨਾਂ ਰਾਗਾਂ 'ਚ, ਔਰ ਸਾਰੇ ਸ਼ਬਦ ਜਿੰਨੇ ਹੈ ਰਾਗਾਂ 'ਚ ਤਦੇ ਆ ਤੀ ਉੱਥੇ ਗਾਏ ਗਏ, ਉਹਨਾਂ ਗੁਰੂਆਂ ਨੂੰ ਆਇਆ ਉਹਨਾਂ ਨੇ ਫੱਟ ਉੱਤੇ ਰਾਗ ਲਿਖਤਾ, ਨਹੀਂ ਕਬੀਰ ਸਾਹਿਬ ਨੂੰ ਇੰਨੇ ਰਾਗ ਆਏ ਜਾਂ ਰਮਦਾਸ, ਹੁਣ ਜਿਹੜਾ ਕਬੀਰ ਸਾਹਿਬ ਕਿਹੜੀ ਬੜੇ ਵਾਜ ਗੁਲਾਮ ਅਲੀ ਖਾਨ ਦਾ ਸ਼ਿਕਾਇਤ ਸੀ, ਗੁਰੂ ਤੇਗ ਬਹਾਦਰ ਸਾਹਿਬ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਬੈਠੇ ਰਹੇ, ਉਹਨਾਂ ਨੂੰ ਇੱਕ ਨਵੀਂ ਚੀਜ਼ ਲੱਭੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਪਹਿਲੀ ਵਾਰੀ ਆਈ, ਉਹਨਾਂ ਨੂੰ ਜੈਜਾਵੰਤੀ ਰਾਗ ਆ ਗਿਆ। ਇਹ ਕਿੱਥੋਂ ਆਉਂਦੇ ਹੈ, ਭਗਤੀ 'ਚ ਆਉਂਦੇ ਹੈ, ਰਵਿਦਾਸ ਤੋਂ ਅੰਤਾ ਢੋਰ ਨੀਤ, ਪਸ਼ੂਆਂ 'ਚ ਹੱਡਾਂ ਰੌੜਿਆਂ 'ਚ ਚਮਿਆਰ ਸੁੱਟਣ ਵਾਲਾ, ਉਹ ਵੀ ਰਾਗ 'ਚ ਸ਼ਬਦ ਦੇ ਰਿਹਾ। ਇਹ ਸਭ ਆਪਣੇ ਆਪ ਆਉਂਦੇ ਹੈ, ਕਿਉਂ ਆਉਂਦੇ ਹੈ, ਕਿਉਂਕਿ ਉਹ ਸਤਿਗੁਰੂ ਜਦੋਂ ਆਉਂਦਾ ਅੰਦਰ ਆਉਂਦਾ ਹੈ, ਸਾਰੇ ਰਾਗ ਰਤਨ ਸਾਰੇ ਆ ਜਾਂਦੇ। ਕਿਸ ਤਰ੍ਹਾਂ ਪਹਿਲਾਂ ਹੀ ਕਹਿੰਦੇ, ਆਨੰਦ ਪਿਆ ਮੇਰੀ ਮਾਏ ਸੱਤੇ ਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨੇ ਵੱਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸਬਦ ਗਾ ਬਣੀ ਆਈਆਂ। ਇਹ ਪਹਿਲਾਂ ਹੀ ਕਰੈਕਟਰ ਹੈ ਕਾਲ, ਜੇ ਤੁਹਾਡੇ ਅੰਦਰ ਹਾਲੀ ਇਹ ਚੀਜ਼ਾਂ ਨਹੀਂ ਆਇਆ, ਹਾਲੀ ਸਤਿਗੁਰੂ ਪੂਰਾ ਨਹੀਂ ਆਇਆ, ਸਤਿਗੁਰੂ ਦੇ ਪਹਿਲੇ ਮੁਬਾਰਕ ਕਦਮ ਆਉਂਦੇ ਆ, ਗਾਂ ਗਾਂ ਬਰਕਤਾਂ ਆਉਂਦੀਆਂ, ਜੋ ਸਾਰਾ ਆਨੰਦ ਸਾਹਿਬ ਜਿੰਨਾ ਹੈ ਗੁਰੂ ਅਮਰਦਾਸ ਸਾਹਿਬ ਨਾਲ ਲਿਖਿਆ ਹੀ ਸਤਿਗੁਰੂ ਪੜਥਾਏ ਆ, ਵੀ ਜਦੋਂ ਆਉਂਦਾ ਹੈ ਕੀ ਚੀਜ਼ਾਂ ਹੁੰਦੀਆਂ, ਉਹਨੂੰ ਕਿੱਥੇ ਤੱਕ ਪਹੁੰਚਣਾ, ਅਖੀਰ 'ਤੇ ਜਾ ਕੇ ਐਡਾ ਹੀ ਨਾਦ ਹੋ ਜਾਣ ਲੱਗ ਪਏ, ਉੱਥੇ ਆਨੰਦ ਨਹੀਂ, ਉੱਥੇ ਹੈ ਆਨੰਦ, ਉਹ ਸੁਣ ਲੱਗ ਪੈਂਦੇ ਨਾਦ, ਫਿਰ ਆਨੰਦ ਸੁਣੋ ਵੱਡ ਭਾਗੀਓ ਸੋਗਲ ਮਨੋਰਥ ਪੂਰੀ ਅਖੀਰ ਲਾਂਕ ਉੱਥੇ। ਇਸ ਕਰਕੇ ਉਹ ਸਤਿਗੁਰੂ ਦੀ ਸਾਰੀ ਹੀ ਮਹਿਮਾ ਹੈ ਆਨੰਦ ਸਾਹਿਬ 'ਚ। ਇਸ ਕਰਕੇ ਜੇ ਉਹ ਸਤਿਗੁਰੂ ਬੰਦਾ ਇਨਸਾਨ ਨਹੀਂ ਹੈ, ਨਾ ਕੋਈ ਗੁਰੂ ਅਕਾਲ ਪੁਰਖ ਆਪ ਹੈ, ਉਹਦਾ ਲੈਫਟੀਨੈਂਟ ਸਰੂਪ ਹੈ ਜੋੜਨ ਹਾਰਾ, ਜਿਹੜਾ ਕਿ ਵਿੱਚ ਮੇੜ ਦਾ ਅਭਿਆਸੀ ਔਰ ਅਕਾਲ ਪੁਰਖ ਦੇ ਜੋੜਨ ਲਿੰਕ ਆ ਸਤਿਗੁਰੂ, ਉਹ ਆ ਜਾਂਦਾ ਪਹਿਲਾਂ। ਇਸ ਕਰਕੇ ਜਦੋਂ ਉਹ ਆਉਂਦਾ ਰਾਗ ਰਤਨ ਪਰਿਵਾਰ ਪਰੀਆਂ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ। ਇਸ ਕਰਕੇ ਆਹ ਸਾਰੀ ਚੀਜ਼ ਵਰਤੀ ਆ, ਉਹਨੂੰ ਸੋਹਲਾ ਕਿਹਾ ਵੀ ਉਸ ਘਰ ਦੇ ਵਿੱਚ ਇਹ ਖੁਸ਼ੀ ਦਾ ਸੋਹਲਾ ਕਿ ਇੰਨਾਂ ਚੀਜ਼ਾਂ ਹੋਣ ਲੱਗ ਪਈਆਂ। ਕਿਹਦੇ ਘਰ 'ਚ, ਜਿਸ ਵੇਲੇ ਉਹ ਜਿਹੜੀ ਕੀਰਤ ਜਿਹੜੇ ਅਸੀਂ ਡੈਫੀਨੇਸ਼ਨ ਬਣਾ ਰਹੇ ਹਾਂ, ਗਾਉਣਾ ਵਜਾਉਣਾ ਨਹੀਂ, ਉਹ ਹੈ ਭਗਤੀ ਕਰਨਾ ਪਰਮੇਸ਼ਰ ਦੇ ਨਾਮ ਨੂੰ ਆਹ ਕਹਿ ਕੇ। ਜੈ ਕਰੇ ਕੀਰਤ ਆਖੀਐ ਵੇ ਕਰਤੇ ਕਹੋਏ ਵਿਚਾਰੋ, ਕਰਤੇ ਕਹੋਏ ਵਿਚਾਰੋ, ਬਿਤ ਕਰੇ ਗਾਵਹੋ ਸੋਹੇਲਾ, ਬਿਤ ਕਰੇ ਗਾਵਹੋ ਸੋਹੇਲਾ। ਸਿਮਰਨ ਦੀ ਵਾਸਤਾ ਆਈ, ਸਿਮਰਿਓ ਸਿਰ ਜਣ ਹਾਰੋ, ਸਿਮਰਿਓ ਸਿਰ ਜਣ ਹਾਰੋ, ਤੁਮ ਗਾਵਹੋ ਗਾਵਹੋ, ਤੁਮ ਗਾਵਹੋ ਗਾਵਹੋ, ਤੁਮ ਗਾਵਹੋ ਮੇਰੇ ਸਿਰ ਪਾਉ ਕਦੋ, ਜਿੱਤ ਸੋਹੇਲਾ ਸਦਾ ਸੁਖ ਹੋਏ ਰਹਾਓ ਜਿੱਤ ਹੋਏ ਰਹਾਓ ਸਦਾ ਸੁਖ ਹੋਏ ਨੂੰਗਾ ਬਹੂ ਮੇਰੇ ਨਿਰਭਉ ਕਸੋਇਦਾ ਏ ਹਉ ਵਾਰੀ ਜਿੱਤ ਸੋਹੇਦਾ ਏ ਸਦਾ ਸੁਖ ਹੋਏ ਸਦਾ ਸੁਖ ਹੋ ਰਹਾਓ ਕਿੰਨਾ ਕੁ ਸੋਹਰੇ ਦਾ ਪੌੜ ਸਾਰੀ ਦੁਨੀਆਂ 'ਚ ਰਾਉਂਡ ਦੀ ਕਲੋਕ ਕਿੰਨਾ ਪੌੜ ਸਾਰੀ ਸਿੱਖੀ ਕਰ ਰਹੀ ਹੈ ਮੁਬਾਰਕ ਹੈ ਉਹਨਾਂ ਨੂੰ ਪਤਾ ਲੱਗੂਗਾ ਆ ਸ਼ਬਦ ਦਾ ਜਿਹੜਾ ਗਿਆਨ ਹੈ ਉਹਨਾਂ ਨੂੰ ਬਹੁਤ ਛੇਤੀ ਆਏਗਾ ਕਿਉਂਕਿ ਉਹਨਾਂ ਨੂੰ ਯਾਦ ਹੁੰਦਾ ਸ਼ਬਦ ਪਰ ਉਹਨਾਂ ਨੂੰ ਮਦਦ ਦੇਣੀ ਕੀਤੀ ਹੈ ਪਾਠ ਨਾਲੋਂ ਵੀ ਇਹ ਤਾਂ ਕੋਈ ਹੋਰ ਹੀ ਚੀਜ਼ ਆ ਗਈ ਉਹ ਮਹਾਰਾਜ ਕਹਿੰਦੇ ਹਾਂ ਵਾਰੀ ਸੋ ਲੈ ਤੇ ਸਦਾ ਸੁਖ ਹੋ ਸਦਾ ਸੁਖ ਹੋਏ ਹੇ ਤੁਮ ਗਾਵੋ ਮੇਰੇ ਨਿਰਭਉ ਰਹਾਓ ਤੋਂ ਬਾਅਦ ਹੁਣ ਸਟੇਜ ਪਹਿਲੀ ਤੋਂ ਸ਼ੁਰੂ ਕੰਮ ਸ਼ੁਰੂ ਹੋਣ ਲੱਗਾ ਨਿਤ ਨਿਤ ਜੀੜੇ ਸੰਭਾਲੀਆਂ ਨੇ ਦੇਖੇਗਾ ਦੇਵਣ ਹਾਰ ਦੇਖੇਗਾ ਦੇਵਣ ਹਾਰ ਕਹਿੰਦਾ ਸਮਾਧੀ 'ਚ ਸਿਮਰਨ ਦੀ ਅਵਸਥਾ ਅੰਦਰ ਆ ਗਈ ਹੈ ਸਮਾਧੀ ਚੱਲ ਹੋਰ ਕੀ ਹੋਏਗਾ ਕਿਸੇ ਦਿਨ ਤੂੰ ਉਹ ਸਿਰਜਣਹਾਰ ਨੂੰ ਦੇਖ ਲਏਗਾ ਦੇਖੇਗਾ ਦੇਵਨਹਾਰ ਜਿਹਨੇ ਸਭ ਚੀਜ਼ ਤੈਨੂੰ ਦੇਣੀ ਆ ਉਹ ਤੈਨੂੰ ਅੱਖਾਂ ਤੋਂ ਨਜ਼ਰ ਵੀ ਆ ਜਾਏਗਾ ਦੇਖੇਗਾ ਦੇ ਬਹੁਤ ਦੇਖੇਗਾ ਦੇਵਨ ਤੇਰੇ ਦਾਨ ਕੀਮਤ ਨਾ ਪਵੇ ਤੇਰੇ ਦਾਨ ਕੀ ਨਾ ਪਵੇ ਕਹਿੰਦਾ ਉਹਦੀ ਉਹਦੇ ਦਾਨ ਦਾ ਕੋਈ ਅੰਤ ਨਹੀਂ ਹੈ ਕੋਈ ਕੀਮਤ ਨਹੀਂ ਪਾ ਸਕਦਾ ਐਸਾ ਉਹ ਦਾਨੀ ਹੈ ਉਹ ਕੀ ਕਰੇਗਾ ਇਸ ਦਾਤੇ ਕਵਣ ਸਮਾਰ ਇਸ ਦਾਤੇ ਕਵਣ ਸਮਾਰ ਅੰਕ ਆ ਗਿਆ ਦੋ ਲਾਈਨੀਆਂ ਇਕੱਠੀਆਂ ਪੜ੍ਹ ਕੇ ਅਗਲਾ ਅੰਕ ਆਉਂਦਾ ਡਿਜਿਟ ਆ ਗਿਆ ਇੱਥੋਂ ਬਾਅਦ ਰਹਾਉ ਦਰਾਉਣ ਦਾ ਹੁਕਮ ਹੈ ਉਹ ਰਹਾਉ ਕੀ ਹੈ
ਤੁਮ ਗਾਵੋ ਮੇਰੇ ਨਿਰਭਉ ਕਸੋਇਦਾ ਤੁਮ ਗਾਵੋ ਮੇਰੇ ਨਿਰਭਉ ਕਸੋਇਦਾ ਇਹ ਸੰਭ ਤੇ ਸਾਹਾ ਲਿਖਿਆ ਸੰਭ ਤੇ ਸਾਹਾ ਨਿਲੇ ਕਰ ਪਾਵਹੋ ਤੇਲ ਨਿਲੇ ਕਰ ਪਾਵਹੋ ਤੇਲ ਤੇ ਦੇਹੋ ਸੱਜਣ ਆਸੀ ਸੜੀਆਂ ਦੇਹੋ ਸੱਜਣ ਆਸੀ ਸੜੀਆਂ ਜਿਉਂ ਹੋਵੇ ਸਾਹਿਬ ਸਿਉ
ਅੰਦਰ ਆ ਗਿਆ ਅੰਦਰ ਸੰਭਾਲਣ ਦੀ ਅਵਸਥਾ ਆ ਗਈ ਸਿਮਰਨ ਦੀ ਅਵਸਥਾ ਅੱਗੇ ਚੱਲ ਰਹੀ ਸੀ ਉਸ ਸਪਿਰਚੁਅਲ ਸਟੇਜ 'ਤੇ ਪਹੁੰਚਾ ਜਿੱਥੇ ਹੁਣ ਮੇਲ ਹੋਣਾ ਹੈ ਸਾਹਾ ਕਹਿੰਦੇ ਆ ਜਦੋਂ ਮੁੰਡੇ ਕੁੜੀ ਦਾ ਵਿਆਹ ਦੀ ਡੇਟ ਕੱਢੀ ਜਾਏ ਸਾਹਾ ਔਰ ਉਸ ਵੇਲੇ ਬੱਚਿਆਂ ਨੂੰ ਇੰਸਟਰਕਸ਼ਨ ਹੁੰਦੀ ਆ ਤੁਸੀਂ ਉੱਚੇ ਨੀਵੇਂ ਥਾਂ ਐਵੇਂ ਖਰੂਦ ਨਾ ਕਰਿਓ ਤੁਸੀਂ ਸਾਹ ਬੱਧੇ ਹੋ ਤੁਹਾਡਾ ਟਾਈਮ ਆਉਣ ਵਾਲਾ ਵਿਆਹ ਦਾ ਮਤ ਤੁਸੀਂ ਹੱਥ ਪੈਰ ਕੋਈ ਤੜਾ ਲਓ ਜਾਂ ਹੋਰ ਸਾਰੀ ਚੀਜ਼ ਉਹ ਟਾਈਮ ਹੈ ਉਹ ਟੜਨਾ ਨਹੀਂ ਹੈ ਇਸ ਕਰਕੇ ਵਿਆਹ ਦੇ ਉਸ ਅਵਸਥਾ ਦੇ ਸ਼ਬਦ ਹੈ ਜਦੋਂ ਅੰਦਰ ਕੀਰਤ ਹੋ ਗਈ ਸਿਮਰਨ ਆ ਗਿਆ ਔਰ ਉਹਦੇ ਦਰ 'ਤੇ ਪਹੁੰਚ ਕੇ ਸਾਰੀਆਂ ਚੀਜ਼ਾਂ ਅੰਦਰ ਦੇਖ ਰਿਹਾ। ਹੁਣ ਕਹਿੰਦਾ ਉਹ ਵੀ ਟਾਈਮ ਆਉਣ ਵਾਲਾ ਜਦੋਂ ਰੱਬ ਨਾਲ ਵਿਆਹ ਹੋਣਾ ਹੈ। ਔਰ ਅੰਦਰ ਕੀ ਹੋ ਰਿਹਾ ਹੈ ਉਹੀ ਅਵਸਥਾ ਗਾਂ ਦੱਸ ਰਹੇ ਨੇ ਵੀ ਸੰਭਾਲੀ ਚੱਲ, ਸੰਭਾਲਣ ਦੀ ਅਵਸਥਾ ਚੱਲੀ ਹੈ, ਜਪਣ ਦੀ ਨਹੀਂ। ਨਿਤ ਨਿਤ ਜਿਹੜੇ ਹੋਰ ਸੰਭਾਲੀ ਚੱਲ, ਤੂੰ ਦੇਖੇਗਾ ਦੇਵਣ ਹਾਰ, ਉਹ ਦੇਣ ਵਾਲਾ ਤੂੰ, ਉਹਦੇ ਦੀਦਾਰ ਵੀ ਤੈਨੂੰ ਹੋ ਜਾਣਗੇ। ਤੇਰੇ ਦਾਨੇ ਕੀਮਤੇ ਨਾ ਪਵੀ, ਤੂੰ ਐਡਾ ਦਾਨੀ ਆ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਅਤੇ ਦਾਤੇ ਕਮਲ ਸ਼ਮਾਰ ਅਗਲੀ ਆਈ ਵੀ ਉਹ ਵੇਲਾ ਆਉਣ ਵਾਲਾ ਹੈ, ਸੰਬਤੇ ਸਾਹਾ ਲਿਖਿਆ, ਉਹ ਟਲਣਾ ਨਹੀਂ ਹੈ। ਜਿਨ ਕੋ ਪੂਰਬੇ ਲਿਖਿਆ ਸਿਆਏ ਮਿਲੇ ਗੁਰਪਾਸ, ਏ ਮਨੇ ਪ੍ਰੀਤ ਲੜਗੀ ਤਿੰਨਾਂ ਗੁਰਮੁਖਾਂ, ਹਰ ਨਾਮ ਜਿਹਨਾਂ ਹਰੈ ਰਾਸ। ਉਹ ਐਸੀ ਘੜੀ ਹੈ ਹਰ ਅਭਿਆਸੀ 'ਤੇ ਲਿਖੀ ਹੁੰਦੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤਬ ਭੇਟਿਓ ਪੁਰਖ, ਫਿਰ ਰਾਸ ਆਏਗਾ ਔਰ ਵੈਰਾਗ 'ਚ ਜਾਏਗਾ। ਤਬ ਭੇਟਿਓ ਪੁਰਖ ਰਸ ਕੇ ਵੈਰਾਗੀ। ਇਸ ਕਰਕੇ ਉਹ ਜਿਹੜਾ ਸੰਬਲ ਸਾਹਾ ਉਹ ਟਾਈਮ ਲਿਖਿਆ ਗੁਰੂ ਬਾਬੇ ਨਾਨਕ ਦੇ ਬਚਨ ਹੈ, ਬਾਕੀ ਸਾਰੇ ਸ਼ਬਦ ਗੁਰੂਆਂ ਨੇ ਗਾਇਨ ਨੂੰ ਖੋਲ੍ਹਣ 'ਤੇ ਲਿਖੇ ਹੈ। ਉਹ ਕਹਿੰਦੇ ਸੰਬਤੇ ਸਾਹਾ ਲਿਖਿਆ। ਹੁਣ ਕੁੜੀ ਦਾ ਮੌਕਾ ਆ ਗਿਆ ਵੀ ਉਹਨੂੰ ਸਾਰੀਆਂ ਸਖੀਆਂ ਆਲੇ ਦੁਆਲੇ ਸਾਰੇ ਪਹਿਲਾਂ ਨੜਾਉਂਦੀਆਂ, ਮਹਿੰਦੀ ਚਾੜਦੀਆਂ, ਸਭ ਕੁਛ ਚੜ੍ਹਦੀਆਂ, ਫਿਰ ਉਹਦਾ ਲਾਗੇ ਲਾਗੇ ਆਉਂਦਾ ਜਾਂਦਾ ਫੇਰਿਆਂ ਦਾ, ਫਿਰ ਉਹਦੀਆਂ ਮੇਢੀਆਂ ਖੋਲ੍ਹ ਕੇ ਅਤੇ ਉਹਦੇ ਤੇਲ ਪਾਉਂਦੀਆਂ। ਇਹ ਤੇਲ ਦਾ ਰਿਵਾਜ਼ ਹੈ, ਜਾ ਕੇ ਦੇਖੋ। ਮੈਨੂੰ ਤਾਂ ਪਤਾ, ਮੈਂ ਪੰਜ ਕੁੜੀਆਂ ਵੀ ਆਈਆਂ ਆਪਣੀਆਂ, ਉਹ ਵਿਆਹ ਵੇਲੇ ਸਾਡੀ ਤੇਲ ਦੀ ਰਸਮ ਤਾਂ ਕੀਤੀ ਨਹੀਂ, ਉਹ ਤੇਲ ਪਾਉਂਦੀਆਂ ਖੁਸ਼ੀ ਦਾ ਮਤਲਬ ਤਾਂ ਇਹ। ਹੁਣ ਤੁਸੀਂ ਥੋੜ੍ਹਾ ਮਰਨ 'ਤੇ ਪੜ੍ਹ ਦਿੰਦੇ ਹੋ ਕੀਰਤਨ ਥੋੜ੍ਹਾ ਜੀ, ਉਹ ਸਾਰਾ ਉਹ ਭਾਈ ਕੋਈ ਜਾਗੋ, ਐਡਾ ਵੱਡਾ ਗਿਆਨ ਦੇ ਰਿਹਾ ਤੁਸੀਂ, ਫਲਾਣੇ ਦਾ ਕੀਰਤਨ ਥੋੜ੍ਹਾ ਪੜਿਆ ਗਿਆ ਜੀ, ਇਹ ਕਿਉਂ? ਉਹ ਦੇਖਦੇ ਨਾ ਵੀ ਇਹ ਮਰਨ ਵੇਲੇ ਲੋਕ ਤੇ ਜਾਂ ਪਾਠ ਕਰਨ ਵਾਲਾ ਵੀ ਹਾਜੀ ਕੀਰਤਨ ਸੁਣੇ ਦਾ ਪਾਠ ਕਰਦੇ ਹੋ, ਉਹ ਇਹ ਰੱਬ ਦੇ ਨਾਲ ਮਿਲਾਪ ਦਾ ਇੱਕ ਐਸੀ ਚੀਜ਼ ਸਾਨੂੰ ਦੇ ਰਿਹਾ, ਖੁਸ਼ੀ ਦੀ ਚੀਜ਼ ਹੈ, ਇਹ ਮਰਨ ਨਾਲ ਨਾ ਲਿਜਾਇਓ। ਆ ਸਾਹਾ, ਉਹ ਕਹਿੰਦੀ ਮੌਤ ਦਾ, ਉਹ ਭਾਈ ਸਾਹਾ ਲਿਖੇ ਆ ਜਿਹੜਾ ਚੜ੍ਹਨਾ ਨਹੀਂ ਆ। ਇਸ ਕਰਕੇ ਉਹਦੀ ਮੇਢੀਆਂ ਤੇਲ ਪਾਉਂਦੀਆਂ, ਬੀਬੀਆਂ ਗੀਤ ਗਾਉਂਦੀਆਂ, ਉੱਤੇ ਫੁਲਕਾਰੀ ਰੱਖ ਕੇ ਥੱਲੇ ਬੀਬੀ ਦੇ ਤੇਲ ਸਾਰੀਆਂ ਪੱਤਿਆਂ, ਔਰ ਫਿਰ ਸਾਰੀ ਮਾਂ ਖੁਸ਼ ਹੁੰਦੀ ਸਾਰੇ। ਉਹ ਸਾਡੀ ਤੀਸਰੀ ਦਾਮ ਦੀ ਅਵਸਥਾ, ਸੰਤ ਜਨਾ ਹਰ ਮੇਲ, ਹਰ ਪਾਇਆ ਵੜ ਭਾਗੀਆ ਵੜ ਰਾਮ ਜੀਓ। ਉਹਦੇ ਅੰਦਰ ਕੀ ਹੋ ਰਿਹਾ? ਹਿਰਦੇ ਹਰ 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 ਧੁਨੀ ਉਪਜੀ, ਹਰ ਜਪੀਏ ਮਸਤ, ਐਡਾ ਵੱਡਾ ਅਗਲੀ ਚੌਥੀ ਲਾਮ ਵਿਆਹ ਦੀ ਹੈ। ਇਸ ਕਰਕੇ ਪਹਿਲਾਂ ਜਿਹੜੇ ਸੰਤ ਜਾਣਾ ਉਹਨਾਂ ਨੂੰ ਕਿਹਾ ਦੇਹੋ ਸੱਜਣ ਆਸੀ ਸਹੜੀਆਂ। ਕਬੀਰ ਸਾਹਿਬ ਦਾ ਵਿਆਹ ਆਉਣ ਲੱਗਾ, ਕਹੋ ਕਬੀਰ ਮੋਹੇ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ। ਕਹਿੰਦਾ ਹੱਦ ਹੋ ਗਈ, ਨਾਭੀ ਕਮਲ 'ਚ ਮੇਰੀ ਬੇਦੀ ਬਣ ਗਈ, ਜਿਹੜੀ ਅੱਗ ਜਾਲ ਕੇ ਤੇ ਆਲੇ ਦੁਆਲੇ ਫੇਰੇ ਮੈਂ ਕਹਿੰਦੇ, ਔਰ ਕਿੰਨੇ ਦੇਵਤੇ ਕਿੰਨੇ ਇਸ ਵੇਲੇ ਮੇਰਾ ਸੁਆਹ ਕਿਉਂ ਆਇਆ। ਸ਼ਬਦ ਪੜ੍ਹੋ, ਹਰ ਸਿੱਖ ਦਾ, ਹਰ ਅਭਿਆਸੀ ਦਾ ਰੱਬ ਤੱਕ ਜਿਨ ਚੱਕਰ ਵਿਆਹ ਨਹੀਂ ਹੁੰਦਾ, ਉਹ ਪੂਰਨ ਅਵਸਥਾ ਨਹੀਂ ਉਹ ਸਿੱਖ ਦੀ। ਇਸ ਕਰਕੇ ਇਹ ਸੋਲ੍ਹਾਂ ਮਰਨ ਵੇਲੇ ਨਹੀਂ ਪੜ੍ਹਨਾ ਚਾਹੀਦਾ, ਬੋਲਿਓ ਖੁਸ਼ੀ ਦਾ ਰਾਗ ਹੈ। ਔਰ ਬਾਬਾ ਨਾਨਕ ਦਾ ਸ਼ਬਦ ਆ, ਉਹ ਦੇਖੋ ਸੰਬਤੇ ਸਾ ਲਿਖਿਆ, ਉਹ ਟਲਣਾ ਨਹੀਂ ਆ ਸਾਹਾ, ਜ਼ਰੂਰ ਅਭਿਆਸੀ ਦਾ ਵਿਆਹ ਚੌਥੀ ਲਾਮ ਲਏਗਾ ਉਹ। ਸੰਬਤੇ ਸਾਹਾ ਲਿਖਿਆ, ਇਹ ਮੇਰੇ ਘਰ ਪਾਵੋ ਤੇਲ, ਮੇਰੇ ਘਰ ਪਾਵੋ ਤੇਲ, ਦੇਹੋ ਦੇਹੋ ਸੱਜਣ ਆਸੀ ਸੜੀ। ਆਏ ਸੰਤ ਜਨ ਅੰਦਰ ਆ ਗਏ ਸਾਰੇ, ਦੇਹੋ ਦੇਹੋ ਸੱਜਣ ਆਸੀਸ, ਜਿਉਂ ਹੋਵੇ ਸਾਹਿਬ ਸਿਉਂ ਮੇਲ, ਦੇਹੋ ਦੇਹੋ ਸੱਜਣ ਆਸੀਸ। ਕਹਿੰਦੇ ਅਗਲੀ ਤੋਂ ਕਾਈ ਘਰੇ ਘਰੇ ਇਹੋ ਪਾਹੋ ਔਂਕੜ ਹੈ, ਅੱਗੇ ਚਾਹ ਅਲਹਿਦਾ ਚੀਜ਼ ਹੈ। ਇਹਨਾਂ ਨੇ ਇਕੱਠਾ ਬਣਾ ਤਾ ਲੜੀਦਾਰ ਸਰੂਪ 'ਚ, ਇਹ ਚੀਜ਼ ਨਹੀਂ ਹੋਏਗੀ। ਘਰੇ ਘਰੇ ਇਹੋ ਹੀ ਪਾਹ, ਹਰ ਇੱਕ ਨੂੰ ਇਹੋ ਹੀ ਪਾਹ ਚੜ੍ਹੀ ਹੈ। ਜਿਹੜਾ ਭਗਤ ਅੰਦਰ ਚਲਾ ਜਾਂਦਾ ਧੋਬੀ ਪਾ ਦਿੰਦਾ ਨਾ ਮੈਲ ਨਾ ਉਤਰੇ, ਅਤੇ ਉਹ ਭੱਠੀ ਦੇ ਤਾ ਕੇ ਉਹਨੂੰ ਫਿਰ ਪਾਹ, ਫਿਰ ਦਾਗ ਉਹਦਾ ਲੱਥਦਾ। ਕਹਿੰਦਾ ਘਰ ਘਰ ਹਰ ਜਿਸਮ ਦੇ ਵਿੱਚ ਉਹਨੇ ਐਸੀ ਬਦਗੀ ਦੀ ਐਸੀ ਪੌਹ ਦਿੱਤੀ, ਉਹਨਾਂ ਨੂੰ ਚਾਅ ਚੜ ਗਿਆ ਵੀ ਰੱਬ ਨਾਲ ਵਿਆਹ ਹੋਣਾ। ਘਰੇ ਘਰੇ ਹਰ ਜਿਸਮ 'ਚ ਪੱਗ ਦੇ ਵਿੱਚ ਜਿਹੜੇ ਉਤਰੇ ਆਇਆ, ਇਹੋ ਪਾਹੋ, ਇਹੋ ਪਾਹੋ ਮਿਲੀ ਉਹਨੂੰ, ਵੀ ਐਨ ਉਹਦੀ ਅੰਦਰਲਾ ਨਿਰਮਲ ਮਨ ਹੋ ਗਿਆ, ਸਾਫ ਹੋ ਗਿਆ। ਘਰੇ ਘਰੇ ਇਹੋ ਪਾਹੋ ਔਰ ਚਾਹ, ਔਰ ਉਹਨੂੰ ਸੱਦੜੇ ਪੈ ਰਹੇ ਆ ਵੀ ਤੁਸੀਂ ਵੀ ਆ ਸੱਦੜੇ। ਨਿੱਤ ਪਵਨੇ ਕਹਿੰਦੇ ਜੀ, ਨਿੱਤ ਹੀ ਮੌਤ ਦੇ ਸੱਦੇ ਆ ਰਹੇ। ਉਹ ਭਾਈ ਸੋਲੇ ਦਾ ਨਿੱਤ ਪਵਨ ਦਾ ਮਤਲਬ ਜਿਹੜਾ ਭਗਤੀ ਇੱਥੇ ਤੱਕ ਅੰਦਰ 'ਚ ਕਰ ਜਾਂਦਾ, ਉਹ ਨੇਤੀ ਉਹਦੇ ਦਰਸ਼ਨ ਕਰਦਾ ਅੰਦਰ ਜਾ ਕੇ। ਸੱਦੇ ਪਵਨੇ, ਸੱਦੇ ਕੀ ਹੈ? ਗੁਰੂ ਨਾਨਕ ਕਹਿੰਦਾ, ਤੇਰਾ ਸੱਦੜਾ ਸੁਨੀਜੇ ਭਾਈ ਜੇ ਕੋ ਬਹਿ ਅਲਾਹੇ। ਤੇਰਾ ਜਿਹੜਾ ਸੱਦੜਾ ਹੈ ਨਾ, ਅਕਾਲ ਪੁਰਖ ਨੂੰ ਜਾ ਕੇ ਮਿਲਾਪ ਹੋਣਾ ਹੈ, ਉਹ ਸੁਣਨਾ ਪੈਂਦਾ ਹੈ। ਉਹ ਸੁਣਨਾ ਕੀ ਹੈ? ਨਾਮ ਦੀ ਕਲਾ ਐਸੀ ਹੋ ਜਾਂਦੀ, ਉਹਦਾ ਸ਼ਬਦ ਆ ਸੁਣਿਆ, ਸਿੱਧ ਪੀਰ ਸੁਰਨਾਥ ਸੁਣਿਆ, ਉਹ ਅਵਸਥਾ ਆ ਜਾਂਦੀ, ਨਾਮ ਸੁਣਨ ਲੱਗ ਪੈਂਦਾ। ਪਰ ਜਦੋਂ ਮਨ ਅੰਦਰ ਬੈਠ ਜਾਂਦਾ ਹੈ, ਤੇਰਾ ਭਾਈ ਉਹ ਸੱਦੜਾ ਵੀ ਤੈਨੂੰ ਸੁਣੇਗਾ। ਤੇਰਾ ਸੱਦੜਾ ਸੁਣੀਜੇ ਭਾਈ ਜੇ ਕੋ ਬਹੇ ਅਲਾਏ। ਜੇ ਅਲਾ ਅਲਾ ਕੇ ਬੋਲ ਬੋਲ ਕੇ ਕੋਈ ਨਾਮ ਮਨ ਨੂੰ ਬਿਠਾਵੇ ਅਤੇ ਨਾਮ ਜਪੇ ਉੱਚੀ ਉੱਚੀ, ਜੇ ਕੋ ਬਹੇ ਅਲਾਏ, ਤੇਰਾ ਸੱਦੜਾ ਸੁਣੇਗਾ। ਪ੍ਰਭ ਘਰ ਲਿਆ ਕਿਸੇ ਕਾ ਇੱਕ ਤਿਲ ਨਾ ਗਵਾਇਆ, ਅੰਦਰ ਐਸੀ ਅਵਸਥਾ ਆ ਗਈ ਹੈ। ਉੱਥੇ ਜਾ ਕੇ ਕਹਿੰਦੇ, ਸੰਭਤੇ ਸਾਹਾ ਲਿਖਿਆ, ਮੇਰੇ ਘਰ ਪਾਵੋ ਤੇਲ, ਦਿਓ ਸੱਜਣ ਸੀਸੜੀਆਂ, ਮੈਂ ਹੁਣ ਰੱਬ ਨਾਲ ਮੇਰਾ ਵਿਆਹ ਹੋਣ ਲੱਗਾ। ਕਬੀਰ ਸਾਹਿਬ ਕਹਿੰਦੇ, ਕਹੋ ਕਬੀਰ ਮੋਹੇ ਵਿਆਹੇ ਚੜਿਆ, ਪੁਰਖ ਏਕ ਭਗਵਾਨਾ। ਦੇਖੋ ਕਿੱਡੇ ਵੱਡੇ ਭਗਤ ਹੋਏ ਆ ਸਾਡੇ। ਔਰ ਉਹ ਦਿਓ ਸੱਜਣ ਸੀਸੜੀਆਂ, ਜੇ ਹੋਵੇ ਸਾਹਿਬ ਸਿਓ ਮੇਲ, ਕਹਿੰਦਾ ਘਰੇ ਘਰੇ ਇਹ ਹੋਈ। ਆ ਸਾਰੇ ਜਿੰਨੇ ਆਏ ਆ ਸਭ ਦੇ ਅੰਦਰ ਹੀ ਇਹ ਚੀਜ਼ ਹੋ ਰਹੀ ਆ। ਪਾਹੋ, ਉਹਨਾਂ ਨੂੰ ਸਾਰਿਆਂ ਦੀ ਮੈਲ ਰੱਥ ਗਈ ਆ, ਪਾ ਦਿੱਤੀ ਆ ਖੁੰਭ ਚੜਾ ਕੇ, ਜਿੱਦਾਂ ਆਸਾ ਦੀ ਵਾਰ 'ਚ ਆਉਂਦਾ ਵੀ ਉਹ ਪਾਹੋ ਮਿਲਦੀ ਹੈ। ਪਾਹੋ ਸੱਦੜੇ ਨਿੱਤ ਪਾਵ, ਉਹਨਾਂ ਨੂੰ ਸਦਾ ਹੀ ਉੱਥੇ ਵਡਾਉਂਦਾ ਹੈ। ਔਰ ਸੱਜ ਫਿਰ ਉਹ ਕੀ ਕਰਦੇ? ਸੱਦਣ ਹਾਰਾ ਸਿਮਰੀਆ ਹੈ, ਤੂੰ ਵੀ ਸਿਮਰ ਨਾਨਕ ਸੇ ਦੇਹ ਆਪਣੇ, ਤੇਰੇ 'ਤੇ ਵੀ ਹੇ ਨਾਨਕ ਉਹ ਦਿਨ ਆਏਗਾ। ਇਸ ਕਰਕੇ ਤੂੰ ਉਹ ਦਿਨ, ਹੁਣ ਇਹ ਸਾਰਾ ਸ਼ਬਦ ਅਸੀਂ ਇਹਦੀ ਲੜੀ ਚੱਲਦੀ ਰੱਖਾਂਗੇ। ਔਰ ਬਾਬੇ ਨਾਨਕ ਦਾ ਐਸਾ ਖੁਸ਼ੀ ਦਾ ਸ਼ਬਦ ਔਰ ਐਸੀ ਕੀਰਤ ਕੱਢੀ ਉਹਨਾਂ ਦਾ ਮਹਾਰਾਜ ਨਾਂ ਦੀ ਕੀਰਤ ਕੀ ਹੈ? ਨਾਮ ਦਾ ਆਖਣਾ ਇੱਕ ਆਖ ਆਖ ਹੈ, ਸ਼ਬਦ ਪਾਖ ਹੈ, ਅਰਦ ਉਰਦ ਦੇ ਆਖੇ ਆਖ ਹੈ, ਸ਼ਬਦ ਪਾਖ ਹੈ, ਅਰਦ ਉਰਦ ਦੇ
ਅਰਦੇ ਉਰਦ ਨਵੇਰਾ, ਅਰਦੇ ਉਰ
ਸਾਚੇ ਸਭ ਦੇ ਨਵੇਰਾ ਸਾਚੇ ਸਭ ਦੇ ਨਵੇਰਾ ਇਹ ਜਪ ਤਪ ਸੰਜਮ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੇਰਾ ਨਾਮ ਜਪੀ ਪ੍ਰਭ ਤੇ ਗੁਰ ਪਰਮੇਸ਼ਰ ਨਾਨਕ ਭੇਟਿਓ ਇਹ ਸਾਚੇ ਸਭ ਦੇ ਨਵੇਰਾ ਸਾਚੇ ਸਭ ਦੇ ਨਵੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।